ਅਧਿਕਾਰੀਆਂ ਦੇ ਵੱਲੋਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚੋਂ ਆਖਰੀ ਪਰਵਤ ਆਰੋਹੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਹ ਜਾਣਕਾਰੀ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਦਿੱਤੀ। ਜਾਣਕਾਰੀ ਮੁਤਾਬਕ ਕਰੀਬ 75 ਪਰਵਤ ਆਰੋਹੀਆਂ ਨੇ ਸ਼ਨੀਵਾਰ ਨੂੰ ਪੱਛਮੀ ਸੁਮਾਤਰਾ ਪ੍ਰਾਂਤ ਦੇ ਆਜ਼ਮ ਜ਼ਿਲ੍ਹੇ ਵਿਚ ਕਰੀਬ 2900 ਮੀਟਰ ਉੱਚੇ ਪਹਾੜ ਤੇ ਚੜਾਈ ਸ਼ੁਰੂ ਕੀਤੀ, ਪਰ ਜਵਾਲਾਮੁਖੀ ਚ ਵਿਸਫੋਟ ਕਾਰਨ ਉਹ ਉਥੇ ਹੀ ਫਸ ਗਏ। ਪੰਡਾਂਗ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਅਬਦੁਲ ਮਲਿਕ ਨੇ ਕਿਹਾ ਕਿ ਐਤਵਾਰ ਨੂੰ ਸ਼ੁਰੂਆਤੀ ਵਿਸਫੋਟ ਕਾਰਨ 25 ਪਰਵਤ ਆਰੋਹੀਆਂ ਨੂੰ ਬਚਾ ਲਿਆ ਗਿਆ ਤੇ 11 ਲੋਕਾਂ ਦੀ ਮਰ ਜਾਣ ਦੀ ਪੁਸ਼ਟੀ ਹੋਈ ਹੈ। ਇਸ ਬਾਅਦ ਸੋਮਵਾਰ ਨੂੰ ਦੁਬਾਰਾ ਵਿਸਫੋਟ ਹੋ ਗਿਆ, ਜਿਸ ਕਾਰਨ ਮੰਗਲਵਾਰ ਨੂੰ 800 ਮੀਟਰ ਤੱਕ ਉੱਚਾ ਲਾਵਾ ਨਿਕਲਿਆ। ਇਸ ਕਾਰਨ ਧੂਏ ਦਾ ਗੁਬਾਰ ਬਣ ਗਿਆ, ਵਿਜੀਬਿਲਟੀ ਬਹੁਤ ਘੱਟ ਗਈ, ਕੁਝ ਨਜ਼ਰ ਨਾ ਆਉਣ ਕਾਰਨ ਬਚਾਅ ਕਾਰਜਾਂ ਨੂੰ ਰੋਕਣਾ ਵੀ ਪਿਆ। ਰਾਸ਼ਟਰੀ ਖੋਜ ਤੇ ਬਚਾਅ ਏਜੰਸੀ ਨੇ ਕਿਹਾ ਸੋਮਵਾਰ ਨੂੰ 2 ਪਰਵਤ ਆਰੋਹੀਆਂ ਦੀਆਂ ਲਾਸ਼ਾਂ ਮਿਲੀਆਂ, ਜਦਕਿ ਮੰਗਲਵਾਰ ਨੂੰ 9 ਹੋਰ ਲਾਸ਼ਾਂ ਮਿਲੀਆਂ। ਭਾਰਤ ਵਿਚ ਚੱਕਰਵਾਤੀ ਤੂਫਾਨ ਮਿਚੌਂਗ ਨਾਲ ਹੋਏ ਨੁਕਸਾਨ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਨੇ ਕੇਂਦਰ ਤੋਂ 5000 ਕਰੋੜ ਰੁਪਏ ਦੀ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਸੂਬਾ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਕੁਲ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਇਕ ਸਰਵੇ ਕੀਤਾ ਜਾ ਰਿਹੈ। ਵਿਸਥਾਰ ਪੂਰਵਕ ਰਿਪੋਰਟ ਬਾਅਦ ਵਿਚ ਤਿਆਰ ਕੀਤੀ ਜਾਵੇਗੀ। ਇਸ ਰਿਪੋਰਟ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ MK ਸਟਾਲਿਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ 5000 ਕਰੋੜ ਦੀ ਰਾਹਤ ਰਾਸ਼ੀ ਦੀ ਮੰਗ ਕੀਤੀ ਹੈ। ਇਹ ਚਿੱਠੀ ਦ੍ਰਵਿੜ ਮੁਨੇਤਰ ਕਸ਼ਗਮ ਸੰਸਦ ਮੈਂਬਰ TR ਬਾਲੂ ਵੱਲੋਂ ਪ੍ਰਧਾਨ ਮੰਤਰੀ ਨੂੰ ਸੌਂਪੀ ਜਾਵੇਗੀ। ਸਟਾਲਿਨ ਨੇ ਚਿੱਠੀ ਚ ਚੇਨਈ, ਕਾਂਚੀਪੁਰਮ, ਚੇਂਗਲਪੇਟ ਦੇ ਉੱਤਰੀ ਜ਼ਿਲ੍ਹਿਆਂ ਚ ਚੱਕਰਵਾਤ ਦੇ ਕਾਰਨ ਮੋਹਲੇਦਾਰ ਮੀਂਹ ਪੈਣ ਕਾਰਨ ਹੋਏ ਨੁਕਸਾਨ ਦਾ ਵੇਰਵਾ ਵੀ ਦਿੱਤਾ। ਭਾਰਤੀ ਪੁਲਾੜ ਖੋਜ ਸੰਗਠਨ ਨੇ ਚੰਦਰਯਾਨ 3 ਦੇ ਪਾਪੂਲੇਸ਼ਨ ਮੋਡਿਊਲ ਨੂੰ ਇਕ ਅਨੋਖੇ ਪ੍ਰਯੋਗ ਤਹਿਤ ਚੰਦਰਮਾ ਦੇ ਪੰਧ ਤੋਂ ਧਰਤੀ ਦੇ ਆਸ ਪਾਸ ਦੇ ਇਕ ਪੰਧ ਵਿਚ ਸਥਾਪਿਤ ਕੀਤਾ। ਚੰਦਰਯਾਨ 3 ਮਿਸ਼ਨ ਦਾ ਮੁੱਖ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਦੇ ਨੇੜੇ ਸਾਫਟ ਲੈਂਡਿੰਗ ਕਰਨਾ ਅਤੇ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦੇ ਲੱਗੇ ਯੰਤਰਾਂ ਦੀ ਵਰਤੋਂ ਕਰਕੇ ਨਵੇਂ ਨਵੇਂ ਪ੍ਰਯੋਗ ਕਰਨਾ ਸੀ। ਇਸ ਪੁਲਾੜ ਵਾਹਨ ਨੂੰ LV-M3 L4 ਰਾਕੇਟ ਰਾਹੀਂ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 14 ਜੁਲਾਈ 2023 ਨੂੰ ਲਾਂਚ ਕੀਤਾ ਗਿਆ। ਲੈਂਡਰ ਵਿਕਰਮ ਨੇ 23 ਅਗਸਤ ਨੂੰ ਚੰਦਰਮਾ ਦੀ ਸਤਹ ਤੇ ਇਤਿਹਾਸਕ ਲੈਂਡਿੰਗ ਕੀਤੀ ਸੀ ਤੇ ਬਾਅਦ ਵਿਚ ਪ੍ਰਗਿਆਨ ਨੂੰ ਵੀ ਉਤਾਰਿਆ ਗਿਆ ਸੀ। ਉਧਰ ਟੋਰਾਂਟੋ ਦੇ ਵਿਚ ਇਸ ਹਫ਼ਤੇ ਦੇ ਅੰਤ ਚ ਪਹਿਲੀ ਬਰਫ਼ ਦੇਖੀ ਜਾ ਰਹੀ ਹੈ। ਐਨਵਾਇਰਮੈਂਟਲ ਕੈਨੇਡਾ ਦੇ ਅਨੁਸਾਰ ਬੁੱਧਵਾਰ ਤੋਂ ਵੀਰਵਾਰ ਤੱਕ ਪੂਰੇ ਪ੍ਰਾਂਤ ਦੇ ਵਿਚ ਬਰਫ਼ ਫੈਲ ਜਾਵੇਗੀ, ਜਿਸ ਨਾਲ ਦੱਖਣੀ ਅਤੇ ਉੱਤਰ ਪੂਰਬੀ ਓਨਟਾਰੀਓ ਦੇ ਕੁਝ ਹਿੱਸਿਆਂ ਦੇ ਵਿਚ ਬਰਫ਼ ਆਏਗੀ। ਬੁੱਧਵਾਰ ਨੂੰ 1 ਡਿਗਰੀ ਸੈਲਸੀਅਸ ਦੇ ਨਾਲ ਮੁੱਖ ਤੌਰ ਤੇ ਬੱਦਲ ਛਾਏ ਰਹਿਣਗੇ। ਅੱਧੀ ਰਾਤ ਤੋਂ ਠੀਕ ਪਹਿਲਾਂ ਬਰਫ਼ ਖਿਸਕਣੀ ਸ਼ੁਰੂ ਹੋ ਜਾਵੇਗੀ। CP24 ਦੇ ਮੌਸਮ ਵਿਗਿਆਨੀ ਕ੍ਰਿਸ ਪੋਟਰ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਇਕ ਤੇਜ਼ ਮੂਵਿੰਗ ਸਿਸਟਮ ਦੀ ਇਕ ਲਹਿਰ ਵਿਚ ਸ਼ਾਮਲ ਹੋ ਜਾਂਦੇ ਹਾਂ, ਜੋ ਸਾਨੂੰ ਹਲਕੀ ਬਰਫ਼ ਦੇ ਕੁਝ ਦੌਰ ਪ੍ਰਦਾਨ ਕਰੇਗੀ, ਨਾ ਕਿ ਭਾਰੀ ਬਰਫ਼ਬਾਰੀ। ਇਹ ਸਿਰਫ ਡਾਊਨਟਾਊਨ ਕੋਰ ਦੇ ਵਿਚ ਧੂੜ ਸੁੱਟਣ ਅਤੇ ਉੱਤਰ ਵੱਲ ਯਾਨੀ ਕਿ ਨਾਰਥ ਵੱਲ ਦੇ ਏਰੀਏ ਦੇ ਵਿਚ 1 ਜਾਂ 2 ਸੈਂਟੀਮੀਟਰ ਦੇ ਹੀ ਬਰਾਬਰ ਹੋਵੇਗਾ। ਪੋਟਰ ਨੇ ਅੱਗੇ ਕਿਹਾ ਕਿ ਵੀਰਵਾਰ ਸਵੇਰ ਨੂੰ ਬਰਫ਼ ਕੁਝ ਖਿੰਡੇ ਹੋਏ ਹਲਕੇ ਝੱਖੜਾਂ ਵਾਂਗ ਘਟ ਜਾਵੇਗੀ। ਵੀਰਵਾਰ ਨੂੰ ਟੋਰਾਂਟੋ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਆਸਟ੍ਰੇਲੀਆ ਵਿਚ ਕਾਰ ਹਾਦਸੇ ਦੇ ਕਾਰਨ ਪੰਜਾਬੀ ਨੌਜਵਾਨ ਦੀ ਮੌਤ। ਜੇ ਟਰੰਪ ਮੈਦਾਨ ਚ ਨਾ ਹੁੰਦਾ ਤਾਂ ਮੈਂ ਵੀ ਮੁੜ ਚੋਣ ਨਾ ਲੜਦਾ, ਕਿਹਾ ਬਾਈਡਨ ਨੇ। ਖੈਬਰ ਪਖਤੂਨਵਾ ਚ ਸਕੂਲ ਨੇੜੇ ਧਮਾਕਾ, 7 ਜ਼ਖਮੀ। ਭਾਰਤ ਤੇ ਕੀਨੀਆ ਵਿਚਾਲੇ ਪੰਜ ਸਮਝੌਤੇ ਸਹੀਬੱਧ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ, ਧੰਨਵਾਦ।
This is the views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC, ambitions made real.
Good news for holiday season shoppers. Lisa Cosmetic is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. sale sirf Friday, Saturday, Sunday or Monday, November 18th to December 10th. For more information, visit lizacosmetics.com.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर च ते GTA दा सब तो बढ़िया मुल है। ए दो टावर आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइड .ca ते रजिस्टर करो।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्यूएशन के लिए एक दफा कॉल कीजिए आरिफा मुजफ्फर 6478986245
9862 4 5।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171।
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022 6 2 3
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs de vich ek var phir tuhanda bahut bahut swagat hai. Main Ramanjit Singh Sidhu te jive ki ਅੱਜ ਦੇ ਪ੍ਰੋਗਰਾਮ ਦੀ ਇੰਟਰੋਡਕਸ਼ਨ ਵੇਲੇ ਵੀ ਅਸੀਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਅਸੀਂ ਜਸਵਿੰਦਰ ਸਾਲ ਸਾਹਿਬ ਨੂੰ ਕੈਲਗਰੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਿਆ। ਕੈਲਗਰੀ ਵਿੱਚ ਇਸ ਵੇਲੇ 6 ਵੱਜ ਚੁੱਕੇ ਨੇ ਜਿਵੇਂ ਕਿ ਸਾਡੇ ਕੋਲ 8 ਵਜੇ ਨੇ। ਸੋ ਇਹ ਡੈਡੀਕੇਸ਼ਨ ਹੁੰਦੀ ਹੈ ਪੜ੍ਹਨ ਲਿਖਣ ਵਾਲਿਆਂ ਦੀ ਕਿ ਅਵੇਲੇਬਿਲਟੀ ਹੈ। ਸੋ ਉਹ ਸਵੇਰੇ ਸਾਜਰੇ ਤੜਕੇ ਸਵਖਤ ਤੇ ਉੱਠ ਕੇ ਵੀ ਆਪਣੇ ਲਿਸਨਰਸ ਦੇ ਨਾਲ ਗੱਲ ਕਰਨੀ ਜੇ ਕੋਈ ਵੈਲੂਏਬਲ ਇਨਫੋਰਮੇਸ਼ਨ ਸ਼ੇਅਰ ਕਰਨੀ ਹੋਵੇ ਤੇ ਤਿਆਰ ਹੁੰਦੇ ਨੇ। ਤੇ ਇੱਕ ਅੱਜ ਕੱਲ ਮੋਟੀਵੇਸ਼ਨ ਦਾ ਬੜਾ ਰਿਵਾਜ ਪਿਆ ਹੋਇਆ, ਮੋਟੀਵੇਸ਼ਨਲ ਲੈਕਚਰਰ ਮਿਲਣ ਲੱਗ ਗਏ, ਮੋਟੀਵੇਸ਼ਨਲ। ਮੈਂ ਕਿਹਾ ਆਲ ਆਫ ਸਡਨ ਇਹ ਮੋਟੀਵੇਸ਼ਨ ਦਾ ਕਾਰੋਬਾਰ ਕਿੱਥੋਂ ਆ ਗਿਆ? ਇਸ ਕਰਕੇ ਆ ਗਿਆ ਕਿਉਂਕਿ ਲੋਕਾਂ ਨੂੰ ਡੀਮੋਟੀਵੇਟ ਕੀਤਾ ਹੋਇਆ ਸਿਸਟਮ ਨੂੰ, ਫਿਰ ਉਹਨਾਂ ਨੂੰ ਅਸੀਂ ਉਤਸ਼ਾਹਿਤ ਹੀ ਕਰਨਾ, ਦੇਣਾ ਕੁਛ ਨੀ। ਹੁਣ ਜਿਹੜੇ ਇਹ ਜਜ਼ਬੇ ਆ, ਜਾਂ ਤਾਂ ਹੁਣ ਤਨਖਾਹ ਨਾਲ ਬੰਦਾ ਮੋਟੀਵੇਟ ਹੁੰਦਾ ਤੇ ਜਾਂ ਮੂਰਖ ਬਣਾ ਕੇ, ਪਰ ਇੱਕ ਉਹ ਬੰਦੇ ਹੁੰਦੇ ਨੇ ਜਿਹੜੇ ਕਿ ਆਪਣੇ ਸਮਾਜ ਪ੍ਰਤੀ ਸਮਰਪਣ, ਜਿਨ੍ਹਾਂ ਦੀ ਸੋਸ਼ਲ ਡੈਡੀਕੇਸ਼ਨ ਹੈ, ਉਹ ਜਦੋਂ ਕੰਮ ਕਰਦੇ ਤੇ ਉਹਨਾਂ ਨੂੰ ਮੇਰੇ ਵਰਗਾ ਮੋਟੀਵੇਟ ਨਹੀਂ ਕਰਦਾ। ਦੇਖਿਆ ਹੀ ਹੈ ਤੁਹਾਡੇ ਸਾਹਮਣੇ ਸਵੇਰੇ 6 ਵਜੇ ਤਿਆਰ ਬਰ ਤਿਆਰ ਸਾਲ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ ਤੇ ਅਸੀਂ ਕੈਨੇਡੀਅਨ ਇਕਾਨਮੀ ਪੋਲਿਟਿਕਸ ਨਿਊਜ਼ ਦੇ ਬਾਰੇ ਗੱਲਬਾਤ ਕਰਾਂਗੇ। ਸਾਲ ਸਾਹਿਬ ਵੈਰੀ ਵਾਰਮ ਵੈਲਕਮ ਐਂਡ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ।
ਬਹੁਤ ਮਿਹਰਬਾਨੀ ਸਰ ਸਾਹਿਬ, ਪਹਿਲਾਂ ਤਾਂ ਤੁਹਾਡਾ ਇੰਨੇ ਸਾਲਾਂ ਦਾ ਜੀਵਨ ਭਰ ਦਾ ਅਧਿਐਨ, ਨਿਊਜ਼ ਪੇਪਰ ਕਟਿੰਗਸ ਤੇ ਉਹਦਾ ਲਾਹਾ ਲਈ ਦਾ, ਤੁਹਾਡੀ ਇਹ ਮਿਹਨਤ, ਅਨਪੇਡ ਮਿਹਨਤ ਜਿਹੜੀ ਆਮ ਭਾਸ਼ਾ ਦੇ ਵਿੱਚ ਹੈ ਨਾ ਜੀ, ਇਹਦੀ ਕਿਹੜਾ ਕੋਈ ਤਨਖਾਹ, ਮੇਰੇ ਵਰਗੇ ਨੂੰ ਤਾਂ ਫਿਰ ਵੀ ਚਾਰ ਪੈਸੇ ਪੱਤਰਕਾਰੀ ਚੋਂ ਬਣਦੇ ਰਹੇ ਨੇ, ਪਰ ਤੁਸੀਂ ਆਪਣੇ ਸਾਰੇ ਅਕੈਡਮਿਕਸ ਜੋ ਜੀਵਨ ਭਰ ਦੇ ਕੀਤੇ ਨੇ ਉਹ ਜਨਤਕ ਸੇਵਾ ਦੇ ਉੱਤੇ ਲਾਏ ਆ, ਤੇ ਇਹ ਇੱਕ ਤਰ੍ਹਾਂ ਨਾਲ ਯੂ ਆਰ ਨੋ ਲੈਸ ਦੈਨ ਅ ਚੈਰੀਟੇਬਲ ਟਰੱਸਟ ਫਸਟ ਆਫ ਆਲ, ਜਿਹੜਾ ਕਿ ਗਿਆਨ ਦੀ ਚੈਰਿਟੀ ਦੇ ਰਹੇ ਹੋ ਸਰ। ਆਈ ਮਸਟ ਕਨਫੈਸ ਐਂਡ ਆਈ ਮਸਟ ਐਡਮਿਟ ਦਿਸ ਪ੍ਰਾਊਡਲੀ ਦੈਟ ਵੀ ਆਰ ਕਨੈਕਟਡ। ਹਾਂਜੀ ਸਰ,
ਹਾਂਜੀ, ਥੈਂਕ ਯੂ ਵੈਰੀ ਮਚ।
ਸਰ ਸਾਹਿਬ,
ਹਾਂਜੀ,
ਨਹੀਂ ਤੁਸੀਂ ਕਰ ਹੀ ਰਹੇ ਹੋ ਜੀ, ਤੁਸੀਂ ਬਹੁਤ ਸੇਵਾ ਕਰ ਰਹੇ ਹੋ, ਇੰਨੇ ਸਾਲਾਂ ਦਾ ਇੰਨਾ ਕੁਛ ਇਕੱਠਾ ਕੀਤਾ ਹੋਇਆ, ਤੇ ਫਿਰ ਉਹਨੂੰ ਅੱਛੇ ਸ਼ਬਦਾਂ ਦੇ ਵਿੱਚ ਪੰਜਾਬੀ ਬੋਲੀ ਜ਼ੁਬਾਨ ਵਿੱਚ ਹਰ ਲਿਸਨਰ ਤੱਕ ਪਹੁੰਚਦਾ ਕਰ ਦੇਣਾ, ਦੈਟਸ ਯੋਰ ਅਚੀਵਮੈਂਟ। ਤੇ ਹੁਣ ਸਰ ਸਾਹਿਬ ਗੱਲ ਕਰੀਏ, ਮੋਟਾ ਜਿਹਾ ਇੱਕ ਤੰਤਰ ਹੈ ਬੜੇ ਚਿਰਾਂ ਤੋਂ ਚੱਲ ਰਿਹਾ, ਪੀ 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 ਕਹਿ ਦਿੰਦੇ ਆ, ਤੇ ਮੈਂ ਤਾਂ ਹਾਸੇ ਚ ਵੀ ਕਹਿ ਦੇਣਾ, ਅਰੇ ਭਈਆ ਇਤਨੀ ਮਤ ਪੀ, ਲੜਖੜ ਆ ਜਾਏਗਾ, ਚਲਾ ਨਹੀਂ ਜਾਏਗਾ, ਹਨਾ। ਪੀ 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 ਮਤਲਬ ਟ੍ਰਿਪਲ ਪੀ, ਸੋ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਸੋ ਇਹ ਮਾਡਲ ਦੁਨੀਆ ਭਰ ਚ ਪ੍ਰੈਜੈਂਟ ਕੀਤਾ ਗਿਆ, ਇਹਦੇ ਤੇ ਕੰਮ ਹੁੰਦਾ ਤਕਰੀਬਨ। ਇਹਦੇ ਵਿੱਚ ਜਿਹੜਾ ਪ੍ਰਾਈਵੇਟ ਹੈ ਉਹ ਤਾਂ ਬੈਨੀਫਿਟ ਚ ਰਹਿ ਜਾਂਦਾ, ਪ੍ਰਾਈਵੇਟ ਕੋਲ ਪ੍ਰੋਫਿਟ ਚ ਲੈ ਜਾਂਦਾ, ਤੇ ਜਿਹੜਾ ਪਬਲਿਕ ਹੈ ਉਹਦੇ ਕੋਲ, ਜਿਵੇਂ ਅੱਜ ਕੱਲ ਇੰਡੀਆ ਚ ਵਰਡ ਚੱਲਦਾ, ਉਹਨੂੰ ਤਾਂ ਪਨੌਤੀ ਲੱਗ ਜਾਂਦੀ ਹੈ, ਤੇ ਉਹਦੇ ਮਾੜੇ ਕਰਮੇ ਨਿਕਲਦੇ ਹੁੰਦੇ ਨੇ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਪ੍ਰਾਈਵੇਟ ਫਾਇਦੇ ਚ ਰਹਿੰਦੀ ਹੈ, ਤੇ ਪਬਲਿਕ ਨੂੰ ਸਿਰਫ ਉਹਦੇ ਹੀ ਵਰਤਿਆ ਜਾਂਦਾ ਜਦੋਂ ਘਾਟਾ ਉਹਦੇ ਸਿਰ ਪਾਉਣਾ ਹੋਵੇ। ਇੱਕ ਤਾਂ ਇਹ ਮਾਡਲ ਹੈ, ਦੂਜਾ ਇਹਨੂੰ ਪ੍ਰੋਗਰੈਸ ਦਾ ਮਾਡਲ ਵੀ ਕਿਹਾ ਜਾਂਦਾ, ਤੇ ਕੈਨੇਡਾ ਦੇ ਵਿੱਚ ਉਹਦੀ ਕੀ ਹਿਸਟਰੀ ਨੂੰ, ਤੇ ਆਪਾਂ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਿਜ਼ਮ ਦੇ ਵਿੱਚੋਂ ਵੀ ਇਹਨੂੰ ਦੇਖਣ ਦੀ ਕੋਸ਼ਿਸ਼ ਕਰੀਏ। ਪਹਿਲਾਂ ਤਾਂ ਇਸ ਮਾਡਲ ਬਾਰੇ ਤੁਸੀਂ ਆਪਣੀ ਮੋਟੀ ਜਿਹੀ ਰਾਏ ਸਾਂਝੀ ਕਰੋ ਕਿ ਤੁਸੀਂ ਇਹਨੂੰ ਕੀ ਸਮਝਦੇ ਹੋ। ਹਾਂਜੀ,
ਇਹ ਜੀ ਇੱਕ ਬੈਂਕ ਹੈ, ਇੱਕ ਜਿਵੇਂ ਹੋਰ ਬੈਂਕ ਹੈ, ਇਹ ਵੀ ਇੱਕ ਬੈਂਕ ਹੈ, ਕੈਨੇਡਾ ਇਨਫਰਾਸਟ੍ਰਕਚਰ ਬੈਂਕ, ਸੀ ਆਈ ਬੀ ਬੈਂਕ ਦਾ ਨਾਂ ਦਿੱਤਾ ਹੈ। ਇਹ ਕੀ ਹੈ ਜੀ, ਤੇ ਕਰਦੀ ਕੀ ਹੈ, ਤੇ ਬਣਾਈ ਕਿਹੜੀ ਖੁਸ਼ੀ ਹੋਈ ਸੀਗੀ, ਕਿਉਂਕਿ ਆਪਣੀ ਮੈਮਰੀ ਬਹੁਤ ਸ਼ੋਰਟ ਹੁੰਦੀ, ਪਰ ਇਹ ਥੋੜਾ ਚਿਰ ਹੋਇਆ ਜੀ, 9 ਸਾਲ ਹੋਏ, 9 ਵੀ ਨਹੀਂ ਹੋਏ, 8 ਸਾਲ ਹੋਏ, 2015 ਦੀ ਜਦੋਂ ਤੁਹਾਨੂੰ ਯਾਦ ਹੈ ਇਲੈਕਸ਼ਨ ਹੋਈ ਹੈ, ਫੈਡਰਲ ਇਲੈਕਸ਼ਨ ਕੈਂਪੇਨ ਦੇ ਦੌਰਾਨ ਫੈਡਰਲ ਲਿਬਰਲ ਨੇ ਵੋਟਾਂ ਲੈਣ ਦੀ ਖਾਤਰ ਇੱਕ ਇਲੈਕਸ਼ਨ ਪ੍ਰੋਮਿਸ ਕਰਿਆ ਸੀ ਕਿ ਸਾਨੂੰ ਵੋਟਾਂ ਪਾਓ, ਅਸੀਂ ਕੈਨੇਡਾ ਦੇ ਇਨਫਰਾਸਟ੍ਰਕਚਰ ਪ੍ਰੋਜੈਕਟ ਬਣਾਉਣ ਵਾਸਤੇ ਇੱਕ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਬਣਾਵਾਂਗੇ, ਕਿਉਂਕਿ ਆਬਾਦੀ ਵੱਧ ਰਹੀ ਹੈ, ਕਲਾਈਮੇਟ ਚੇਂਜ ਕਰਕੇ ਪੁਰਾਣੇ ਇਨਫਰਾਸਟ੍ਰਕਚਰ ਜਿਹੜੇ ਉਹ ਸੇਫ ਨਹੀਂ ਨੇ, ਤੇ ਅਸੀਂ ਨਵੇਂ ਪ੍ਰੋਜੈਕਟ ਜਿਵੇਂ ਕਿ ਰੋਡਸ, ਹਾਸਪਿਟਲ, ਸਕੂਲ, ਟ੍ਰਾਂਸਿਟ, ਵਾਟਰ ਵੇਸਟ ਪਲਾਂਟਸ, ਜਿੰਨੇ ਵੀ ਪਬਲਿਕ ਇਨਫਰਾਸਟ੍ਰਕਚਰ ਨੇ ਉਹ ਬਣਾਵਾਂਗੇ, ਤਾਂ ਇਹ ਬੈਂਕ ਜਿਹੜੀ ਹੈਗੀ ਆ ਇਹ ਲੋਨ ਪ੍ਰੋਵਾਈਡ ਕਰਿਆਗੀ ਲੋ ਇੰਟਰਸਟ ਰੇਟ ਤੇ। ਇਹ ਵੀ ਨਾਲ ਟਰੂਡੋ ਨੇ ਕਿਹਾ ਸੀਗਾ ਇਲੈਕਸ਼ਨ ਕੈਂਪੇਨ ਦੇ ਦੌਰਾਨ ਕਿ ਇਹ ਕਰਾਊਨ ਕਾਰਪੋਰੇਸ਼ਨ ਹੋਏਗੀ ਤੇ ਫੈਡਰਲ ਗੌਰਮੈਂਟ ਇਹਦੀ ਓਨਰ ਹੋਏਗੀ। ਇਹ ਸਾਰੇ ਪ੍ਰੋਜੈਕਟ ਪਬਲਿਕ ਵਾਸਤੇ ਹੋਣਗੇ ਤੇ ਪਬਲਿਕ ਇਹਦੀ ਓਨਰ ਹੋਏਗੀ, ਕੋਈ ਪ੍ਰੋਫਿਟ ਕਮਾਉਣ ਦੇ ਚੱਕਰ ਵਿੱਚ ਇਹ ਪ੍ਰੋਜੈਕਟ ਨਹੀਂ ਬਣਾਏ ਜਾਣਗੇ। ਲਓ ਜੀ,
ਠੀਕ ਹੈ,
ਲੋਕਾਂ ਨੇ ਇਹਦੀ ਗੱਲਾਂ ਜਾ ਕੇ ਵੋਟਾਂ ਪਾਤੀਆਂ, ਮੈਜੋਰਿਟੀ ਬਣ ਗਈ ਤੇ ਇਸ ਭਾਈ ਨੇ ਜੀ ਆਪਣਾ ਪ੍ਰੋਮਿਸ ਪੂਰਾ ਕਰਿਆ।
ਹਾਂਜੀ,
22 ਜੂਨ 2017 ਨੂੰ ਇਹਨੇ ਇਹ ਬੈਂਕ ਬਣਾ ਲਈ, 22 ਜੂਨ 2017 ਨੂੰ ਬੈਂਕ ਇਹ ਬਣ ਗਈ, $35 billion ਦੇ ਫੰਡ ਵੀ ਇਹਦੇ ਚ ਖਾਤੇ ਚ ਪਾਤੇ। ਇਹ ਤਾਂ ਬਾਅਦ ਚ ਪਤਾ ਲੱਗਿਆ ਕਿ ਇਹ CIB ਦੇ ਕੰਮ ਕਰਾਉਣ ਕਾਰਪੋਰੇਸ਼ਨ ਵਾਲੇ ਨਹੀਂ ਨੇ, ਕਿਉਂਕਿ ਪਬਲਿਕ ਇਨਫਰਾਸਟ੍ਰਕਚਰ ਤਾਂ ਪਬਲਿਕ ਓਨਡ ਹੁੰਦੇ ਨੇ, ਬਣਾਉਣ ਵੇਲੇ ਤਾਂ ਸਬ ਕੰਟਰੈਕਟ ਵਗੈਰਾ ਪ੍ਰਾਈਵੇਟ ਕੰਪਨੀ ਨੂੰ ਦਿਓ, ਪਰ ਉਹ ਤੁਹਾਡੇ ਪਾਰਟਨਰ ਥੋੜੇ ਬਣ ਸਕਦੇ।
ਠੀਕ ਹੈ ਜੀ,
ਹਾਂਜੀ, ਹੁਣ ਸਵਾਲ ਇਹ ਉੱਠਦਾ ਕਿ ਜੇ ਇਨਫਰਾਸਟ੍ਰਕਚਰ ਬੈਂਕ ਪਬਲਿਕ ਬੈਂਕ ਹੈ ਤਾਂ ਇਹਨੂੰ 4 ਪੁਆਇੰਟਸ ਦਾ ਜਵਾਬ ਦੇਣਾ ਪੈਣਾ ਲੋਕਾਂ ਨੂੰ। ਪਹਿਲਾ ਪੁਆਇੰਟ ਹੈ ਕਿ ਇਹ ਕੈਨੇਡਾ ਇਨਫਰਾਸਟ੍ਰਕਚਰ ਬੈਂਕ CIB ਨੂੰ ਪ੍ਰਾਈਵੇਟ ਇਨਵੈਸਟਮੈਂਟ ਤੋਂ ਦੂਰ ਰੱਖਣਾ ਚਾਹੀਦਾ, ਸਿਟੀਜ਼ ਤੇ ਕਮਿਊਨਿਟੀਜ਼ ਨੂੰ ਲੋ ਕਾਸਟ ਲੋਨ ਦੇਣੇ ਚਾਹੀਦੇ ਆ, ਦੈਟਸ ਦਾ ਫਸਟ ਪੁਆਇੰਟ। ਸੈਕੰਡ ਪੁਆਇੰਟ ਇਹ ਹੋਣਾ ਚਾਹੀਦਾ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਜੇ ਪਬਲਿਕ ਕਰਾਊਨ ਕਾਰਪੋਰੇਸ਼ਨ ਹੈ ਸਾਰੀ ਇਨਫੋਰਮੇਸ਼ਨ ਪਬਲਿਕ ਰਿਵਿਊ ਚ ਹੋਣੀ ਚਾਹੀਦੀ ਹੈ, ਪਰ ਇਸ ਵੇਲੇ ਇੱਥੇ ਟਰਾਂਸਪੇਰੈਂਸੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਇੰਨੀ ਸੀਕ੍ਰੇਸੀ ਹੈ ਕਿ ਇਹਦੇ ਬੋਰਡ ਆਫ ਡਾਇਰੈਕਟਰ ਬਾਰੇ ਵੀ ਕਿਸੇ ਨੂੰ ਕੋਈ ਪਤਾ ਨਹੀਂ। ਕਰਦੇ ਕੀ ਹੈ ਉਹ ਬਹੁਤ ਦੂਰ ਦੀ ਗੱਲ ਹੈ। ਤੀਜਾ ਪੁਆਇੰਟ, ਕਲਾਈਮੇਟ ਚੇਂਜ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿਰਫ ਸਸਟੇਨੇਬਲ ਪ੍ਰੋਜੈਕਟ ਨੂੰ ਹੀ ਫੰਡ ਦੇਣੇ ਚਾਹੀਦੇ ਆ, ਕਿਉਂਕਿ ਹਵਾ ਦਾ ਧੁੱਪ ਫ੍ਰੀ ਹੈ, ਦੂਜਾ ਕਲਾਈਮੇਟ ਦਾ ਜਿਹੜਾ ਸਾਡੇ ਸਿਰ ਤੇ ਖੜਾ। ਸਾਇੰਟਿਸਟਾਂ ਨੇ ਕਿਹਾ ਕਿ 2030 ਲਾਸਟ ਡੈਡ ਲਾਈਨ ਦਿੱਤੀ ਉਹਨਾਂ ਨੇ ਕਿ ਬਿਫੋਰ ਦਿਸ ਪਲੈਨਟ ਵਿਲ ਸੈਲਫ ਡਿਸਟਰਕਟ, ਉਧਰ ਨੂੰ ਤੁਰ ਜਾਏਗਾ। 6 ਸਾਲ ਰਹਿ ਗਏ। ਚਲੋ ਜੀ, ਚੌਥਾ ਪੁਆਇੰਟ ਹੈਗਾ ਜੀ ਦੱਸ ਨਦਰ ਇਸ਼ੂ। ਚੌਥਾ ਪੁਆਇੰਟ ਹੈ ਮੇਨ, ਜਿਹੜਾ ਚੌਥਾ ਪੁਆਇੰਟ ਹੈ ਮੇਨ ਫੋਕਸ ਮਿਊਨਿਸਪੈਲਿਟੀ ਤੇ ਇੰਡੀਜੀਨਸ ਕਮਿਊਨਿਟੀ ਨੂੰ ਉਹਨਾਂ ਦੀ ਲੋੜ ਮੁਤਾਬਕ ਲੋ ਕੋਸਟ ਫੰਡ ਦੇਣੇ ਚਾਹੀਦੇ। ਹੁਣ ਜਦੋਂ ਆਪਾਂ ਇਹਨਾਂ 4 ਪੁਆਇੰਟ ਦੀ ਅਨਾਲਿਸਿਸ ਕਰਦੇ ਹਾਂ, ਇਹਨਾਂ 4 ਪੁਆਇੰਟਾਂ ਵਿੱਚੋਂ ਕੋਈ ਵੀ ਇਹਨਾਂ ਦੀ ਲਿਸਟ 'ਚ ਨਹੀਂ ਹੈ ਇਸ ਬੈਂਕ ਦੀ। ਫਿਰ ਸਵਾਲ ਇਹ ਕਰੋਗੇ ਤੁਸੀਂ ਕਿ ਇਹਨਾਂ ਦੀ ਲਿਸਟ 'ਚ ਹੈ ਕੀ? ਬੜਾ ਕੁਛ ਹੈ ਲਿਸਟ ਵਿੱਚ, ਹੈ ਕਿਉਂ ਨਹੀਂ, ਬੜਾ ਕੁਛ ਹੈਗਾ। ਉਹਦਾ ਨਾਂ ਹੈ ਜੀ P3, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਦੇਖੋ ਕਿੰਨੀ ਇਹ ਝੂਠ ਦੀ ਪੰਡ ਨੇ ਲੋਕ ਕਹਿ ਰਹੇ ਨੇ ਕਿ P3 ਬਹੁਤ ਜ਼ਰੂਰੀ ਹੈ, ਇਹਦੇ ਫਾਇਦੇ ਵੀ ਗਿਣਾ ਰਹੇ ਨੇ, ਕਹਿ ਰਹੇ ਨੇ ਕਿ ਇਹ ਸੋਰੀ ਇਹ ਪਾਰਟਨਰਸ਼ਿਪ ਨਾਲ ਟੈਕਸ ਪੇ ਤੇ ਬੋਝ ਨਹੀਂ ਪਊਗਾ। ਅਸੀਂ ਕਿਉਂਕਿ ਅਸੀਂ ਲੋਅਰ ਟੈਕਸ ਤੇ ਯਕੀਨ ਕਰਦੇ ਹਾਂ, ਕਿਉਂਕਿ ਪਬਲਿਕ ਨਵੇਂ ਟੈਕਸ ਬਰਦਾਸ਼ਤ ਨਹੀਂ ਕਰੇਗੀ, ਇਹਨਾਂ ਦਾ ਰੈਸ਼ਨਲ ਦੇ ਰਹੇ ਨੇ। ਹੁਣ ਇਹ CIB ਦਾ ਟਾਰਗੇਟ ਅਸੀਂ ਰੱਖਿਆ, ਟਰੂਡੋ ਗਵਰਨਮੈਂਟ ਕਹਿ ਰਹੀ ਹੈ ਕਿ ਇਹ ਜਿਹੜੀ ਸਾਡੀ CIB ਦਾ ਟਾਰਗੇਟ ਰੱਖਿਆ ਕਿ ਪ੍ਰਾਈਵੇਟ ਇਨਵੈਸਟਮੈਂਟ ਵਾਲੇ $5 ਪਾਉਣਗੇ ਤੇ ਪਬਲਿਕ ਸਿਰਫ $1 ਪਾਊਗੇ। ਹੁਣ ਦੇਖੋ ਜੀ, ਫਿਰ ਤਾਂ ਮੌਜਾਂ ਨੇ ਕਹਿੰਦੇ ਰਿੰਗ ਲੱਗੇ ਨਾ ਫਟਕੜੀ ਰੰਗ ਚੋਕਾ। ਹੁਣ ਤੁਸੀਂ ਇਹ ਪੁਆਇੰਟ ਤੇ ਥੋੜਾ ਜਿਹਾ ਗੌਰ ਕਰਨ ਵਾਲੀ ਗੱਲ ਹੈ ਕਿ ਇਹ ਪਬਲਿਕ ਨਹੀਂ ਹੈ, ਇਹ ਪ੍ਰਾਈਵੇਟ ਹੈ। ਇਹ ਕਹਿ ਰਹੇ ਕਿ ਉਹ $5 ਉਹ ਪਾਉਣਗੇ ਹਰ ਪ੍ਰੋਜੈਕਟ ਇਨਵੈਸਟਮੈਂਟ ਵਿੱਚ, ਇੱਕ ਪਾਊਗਾ $Canadian.
ਮੈਂ ਤੁਹਾਡੀ ਗੱਲ ਸੁਣ ਰਿਹਾ ਸੀ। ਅੱਛਾ, ਇਹਦੇ ਵਿੱਚ ਉਹ ਜਿਹੜਾ ਪਹਿਲਾਂ ਆਪਾਂ $30-35 billion ਜਮਾ ਕਰਾਇਆ, ਉਹ ਵੀ ਤਾਂ ਕਿਤੇ ਸਟੈਂਡ ਕਰਦਾ ਹੀ ਹੋਊਗਾ।
ਉਹ ਪਬਲਿਕ ਮਨੀ ਪਾਈ ਹੈ ਜੀ। ਹੁਣ ਜਦੋਂ ਗੱਲ ਕਰਾਂਗੇ ਫੇਰ ਆਪਾਂ ਨੂੰ ਪਤਾ ਲੱਗੂਗਾ ਕਿ ਇਹ ਇਸ ਬੇਈਮਾਨੇ ਟੋਲੇ ਦੀ ਸਲੀਰ ਦਾ ਪਤਾ ਲੱਗਿਆ, ਕਿਉਂਕਿ ਇਹਨਾਂ ਨੇ 5 ਹਿੱਸੇ ਤਾਂ ਉਹਨਾਂ ਨੂੰ ਆਲਰੇਡੀ ਦੇ ਤੇ, ਕਹਿੰਦੇ ਕਹਿਤਾ ਜੀ ਉਹਨਾਂ ਨੇ $5 ਪਾ ਤੇ ਤੇ ਅਸੀਂ ਪਾਇਆ 1 ਪਬਲਿਕ ਨੇ। ਅੱਛਾ, ਜਦੋਂ ਇਹਨਾਂ ਦੀ ਅਸਲੀਅਤ ਦਾ ਪਤਾ ਲੱਗਿਆ ਕਿ ਇਹਨਾਂ ਨੇ ਕੋਈ $5 ਨਹੀਂ ਪਾਉਣੇ ਨਾ ਕੋਈ ਪਾਏ ਆ, ਸਾਡੇ $1 ਦੇ ਮੁਕਾਬਲੇ ਵਿੱਚ ਇਹਨਾਂ ਦੀ ਇਨਵੈਸਟਮੈਂਟ $1 ਤੋਂ ਵੀ ਥੱਲੇ ਆ, 0 ਦੇ ਬਰਾਬਰ। ਇਹ ਸਾਰਾ ਪਬਲਿਕ ਫੰਡ ਹੈ ਤੇ ਜਿੰਨੇ ਵੀ ਸਾਡੇ ਪਬਲਿਕ ਇਨਫਰਾਸਟਰਕਚਰ ਪ੍ਰੋਜੈਕਟ ਨੇ ਉਹ ਪਬਲਿਕ ਫੰਡਡ ਤੇ ਪਬਲਿਕ ਵਾਸਤੇ ਹੋਣੇ ਚਾਹੀਦੇ, ਨਾ ਕਿ ਪ੍ਰੋਫਿਟ ਕਮਾਉਣ ਦੇ ਵਾਸਤੇ। ਰੈਵਨਿਊ ਜਨਰੇਟਰ ਓਰੀਐਂਟ ਨਹੀਂ ਹੋਣੇ ਚਾਹੀਦੇ, ਤਾਂ ਹੀ ਇਹ ਘੱਟ ਕੀਮਤ ਤੇ ਬਣਗੇ। ਪਬਲਿਕ ਬਾਅਦ ਦੇ ਵਿੱਚ ਪਬਲਿਕ ਉਹਨਾਂ ਪ੍ਰੋਜੈਕਟ ਨੂੰ ਯੂਜ ਕਰੇਗੇ ਬਿਨਾਂ ਕਿਸੇ ਯੂਜ਼ਰ ਦੀ, ਤੇ ਚਾਹੇ ਉਹ ਰੋਡ, ਹਾਸਪਿਟਲ, ਵਾਟਰ, ਜੋ ਵੀ ਆਪਾਂ ਗੱਲ ਕਰੀਏ, ਟਰੀਟਮੈਂਟ ਪਲਾਂਟ, ਸਕੂਲ, ਪਬਲਿਕ ਵਗੈਰਾ ਹੋਣ। ਅੱਛਾ, ਹੁਣ ਮੇਨ ਪ੍ਰੈਮਿਸ ਇਹਦਾ ਇਹ ਹੋਣਾ ਚਾਹੀਦਾ ਕਿ ਫੰਡਿੰਗ ਇਨਫਰਾਸਟ੍ਰਕਚਰ ਪ੍ਰੋਜੈਕਟ ਵਿਦਆਊਟ ਐਕਸਪੈਕਟਿੰਗ ਟੂ ਮੇਕ ਪ੍ਰੋਫਿਟ ਇਜ਼ ਐਗਜੈਕਟਲੀ ਵਟ ਦਿਸ ਪਬਲਿਕ ਫੰਡਡ ਬੈਂਕ ਮਸਟ ਡੂ। ਪਰ ਇਹ ਤਾਂ ਉਹਦੇ ਉਲਟ ਕਰ ਰਹੇ ਨੇ, ਇਹਨਾਂ ਨੇ $5 ਉਹਨਾਂ ਨੂੰ ਪਹਿਲਾਂ ਦੇ ਤੇ। ਹੁਣ ਪਬਲਿਕ ਪ੍ਰੋਜੈਕਟ ਪਬਲਿਕ ਫੰਡ ਨਾਲ ਬਣਾਉਣੇ ਚਾਹੀਦੇ ਆ, ਇਹਨਾਂ ਪ੍ਰਾਈਵੇਟ ਇਨਵੈਸਟਰ ਵਾਲਿਆਂ ਨੂੰ ਇਹਨਾਂ ਪਬਲਿਕ ਪ੍ਰੋਜੈਕਟ ਵਿੱਚ ਸ਼ਾਮਿਲ ਕਰਨ ਦਾ ਮਤਲਬ ਇੱਕ ਹੀ ਹੈ ਜੀ, ਇਹ ਪੈਸੇ ਲੋਕਾਂ ਦੇ, ਕਮਾਈ ਇਹ ਲੋਕ ਕਰਨਗੇ, ਖਾਣ ਪੀਣ ਨੂੰ ਬਾਂਦਰੀ, ਡੰਡੇ ਕਾਰਡ ਨੂੰ ਰਿਸ਼। ਕਿਸੇ ਪ੍ਰੋਜੈਕਟ ਵਿੱਚ ਘਾਟਾ ਪੈ ਗਿਆ, ਜ਼ਿੰਮੇਵਾਰ ਗਵਰਨਮੈਂਟ, ਲਾਇਬਿਲਟੀ ਗਵਰਨਮੈਂਟ ਦੇ ਖਾਤੇ ਚ, ਪ੍ਰੋਫਿਟ ਇਹਨਾਂ ਦੇ ਖਾਤੇ ਚ। ਹੋਰ ਦੇਖੋ, ਜਦੋਂ ਟਰੂਡੋ ਨੇ 2017 ਵਿੱਚ ਇਹ CIB ਬਣਾਈ, ਉਦੋਂ ਇਹ ਸਿਪਾਹੀ ਦੇ ਪ੍ਰਵਚਨ ਸੁਣਨ ਵਾਲੇ ਨੇ। ਹੁਣ ਕਈ ਵਾਰ ਤੁਹਾਡੇ ਲਿਸਨਰ ਕਹਿੰਦੇ ਹੁਣ ਕਿ ਯਾਰ ਇਹ ਬੰਦਾ ਕਿਸੇ ਦੀ ਰਿਸਪੈਕਟ ਨਹੀਂ ਕਰਦਾ, ਇਹਨਾਂ ਨੂੰ ਗਾਲਾਂ ਕੱਢਦੇ ਆ, ਪਰ ਇਹ ਡਿਜ਼ਰਵ ਕਰਦਾ ਹੈ ਕਿ ਕਿਹਦੀ ਰਿਸਪੈਕਟ ਕਰਨ ਦਾ ਸਭ ਤੋਂ। ਮੈਂ ਲਿਸਨਰ ਦੀ ਰਿਸਪੈਕਟ ਤੁਹਾਡੀ ਕਰਦਾ, ਪਰ ਇਹਨਾਂ ਲੋਕਾਂ ਦੀ, ਕਿਉਂਕਿ ਇਹਨਾਂ ਦੇ ਕਰਤੂਤਾਂ ਦੇਖੋ। ਹੁਣ ਇਹ ਪ੍ਰੋਵਿਜ਼ਨ ਟਰੂਡੋ ਨੇ ਜਦੋਂ ਬੈਂਕ ਲਾਂਚ ਕਰੀ, ਕਹਿੰਦਾ ਜੀ ਭੈਣੋ ਤੇ ਭਰਾਵੋ, ਸਾਡੀ ਇਹ CIB ਦਾ ਮੇਨ ਮਕਸਦ ਇੱਕ ਨਵੇਂ ਤਰੀਕੇ ਨਾਲ ਪਬਲਿਕ ਇਨਫਰਾਸਟ੍ਰਕਚਰ ਨੂੰ ਅਸੀਂ ਫਾਈਨਾਂਸ ਕਰਾਂਗੇ। ਪਬਲਿਕ ਫੰਡ ਫੋਰ ਪਬਲਿਕ ਇਨਫਰਾਸਟ੍ਰਕਚਰ, ਨੋ ਪ੍ਰੋਫਿਟ ਐਟ ਆਲ, ਇਹਦੇ ਪ੍ਰਵਚਨ ਨੇ ਤੁਸੀਂ ਕਿਤੇ ਡਾਕੂਮੈਂਟਡ ਆ ਪੜ੍ਹ ਸਕਦੇ ਹੋ। ਇਹ ਤਾਂ ਬਾਅਦ ਚ ਪਤਾ ਲੱਗ ਗਿਆ ਕਿ ਬਾਅਦ ਚ ਪਤਾ ਲੱਗ ਗਿਆ ਕਿ ਇਹਦੇ ਝੂਠ ਦਾ ਪਤਾ ਲੱਗ ਗਿਆ ਕਿ ਇਹ ਤਾਂ ਉਹੀ ਕੰਮ ਕਰਨ ਜਾ ਰਿਹਾ ਜੋ ਯੂਕੇ ਤੇ ਆਸਟ੍ਰੇਲੀਆ ਵਗੈਰਾ ਵਿੱਚ ਆਲਰੇਡੀ ਚੱਲ ਰਿਹਾ। ਕਿਵੇਂ ਕਿਵੇਂ ਪ੍ਰਾਈਵੇਟ ਪਾਰਟਨਰਸ਼ਿਪ ਪਾ ਕੇ ਕਾਰਪੋਰੇਸ਼ਨ ਵਾਲੇ ਇਹਨਾਂ ਪਬਲਿਕ ਇਨਫਰਾਸਟ੍ਰਕਚਰ ਵਿੱਚੋਂ ਪ੍ਰੋਫਿਟ ਕਮਾਉਣਗੇ, ਪਹਿਲਾਂ ਕੰਸਟਰਕਸ਼ਨ ਵਿੱਚੋਂ, ਕਿਉਂਕਿ $5 ਦੇ ਨੇ ਕਹਿਤਾ ਵੀ ਇਹਨਾਂ ਨੇ ਪਾਇਆ ਕੁਛ ਵੀ ਨੀ ਵਿੱਚ, ਪਹਿਲਾਂ ਤਾਂ ਕੰਸਟਰਕਸ਼ਨ ਜੋ ਬਣਾਉਣਗੇ, ਬਾਅਦ ਦੇ ਵਿੱਚ ਇਹ ਕੌਡੀਆਂ ਦੇ ਭਾਅ ਇਹਨਾਂ ਇਹਨਾਂ ਪ੍ਰੋਜੈਕਟਾਂ ਨੂੰ ਖਰੀਦ ਕੇ ਯੂਜ਼ਰ ਫੀ ਤੇ ਜਿਵੇਂ ਹਾਈਵੇ ਤੇ ਟੋਲ ਲਾ ਕੇ ਪ੍ਰੋਫਿਟ ਕਮਾਉਣਗੇ। ਹੁਣ ਇਹਨਾਂ ਦੀਆਂ ਤਾਂ ਵੈਸੇ ਘਿਓ ਚ ਤੇ ਸਿਰ ਕੜਾਹੀ ਚ, ਉਧਰ ਬੇਈਮਾਨ ਪੋਲੀਟੀਸ਼ੀਅਨ ਜਿੰਨੇ ਨੇ ਟਰੂਡੋ ਵਰਗੇ ਲੋਕਾਂ ਦੇ ਤੇ ਸਿਰ ਹੋਰ ਕਰਜ਼ਾ ਚੜੂਗਾ, ਤੇ ਪੋਲੀਟਿਕਸ ਤੋਂ ਰਿਟਾਇਰ ਹੋ ਕੇ ਜਿੰਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਇਹ ਕਾਰਪੋਰੇਸ਼ਨ ਵਿੱਚ ਜੋਬ ਕਰਨਗੇ, ਜਿਵੇਂ ਕਿ ਹਾਰਪੁਰ ਤੇ ਕਰੇਚਾ ਵਗੈਰਾ, ਇਹ ਦੋਨੇ 10 ਸਾਲ ਜਿਹਨਾਂ ਨੇ ਕੰਟਰੀ ਨੂੰ ਲੁੱਟਿਆ ਦੋਨਾਂ ਨੇ, ਤੇ ਉਹ ਇਸ ਵੇਲੇ ਇੱਕ US ਦੀ ਬਹੁਤ ਵੱਡੀ ਲਾ ਫਰਮ ਦੇ ਵਿੱਚ ਕੰਮ ਕਰ ਰਹੇ ਨੇ ਤੇ ਨੋਟ ਇਕੱਠੇ ਕਰ ਰਹੇ ਨੇ, ਇਹ ਨੋਟ ਕਮਾ ਰਹੇ ਨੇ ਤੇ ਪਬਲਿਕ ਦੇ ਸਿਰ ਕਰਜ਼ਾ ਜਿਹੜਾ ਕਿ ਦਿਨੋ ਦਿਨ ਵੱਧ ਰਿਹਾ। ਹਾਂਜੀ,
ਤੇ ਸਰ ਸਾਹਿਬ, ਹੁਣ ਜਦੋਂ ਆਪਾਂ ਚੀਜ਼ਾਂ ਨੂੰ ਸਮਝ ਜਾਂਦੇ ਆ, ਕਈ ਵਾਰੀ ਲੱਗਦਾ ਹੁੰਦਾ ਕਿ ਯਾਰ ਦੇਖੋ ਇਹ ਢਾਂਚਾ ਹੀ ਇਸ ਤਰ੍ਹਾਂ ਬਣਾਇਆ, ਜੇ ਤਾਂ ਅਸੀਂ ਪਬਲਿਕ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਸਰ, ਫਿਰ ਇਹ ਸਾਡਾ ਪੈਸਾ ਟੈਕਸ ਤੋਂ ਕਲੈਕਟ ਕਰਕੇ ਨਾਲੇ ਤਾਂ ਟੈਕਸ ਵਧਾ ਦਿੰਦੇ ਆ, ਨਾਲੇ ਪਬਲਿਕ ਇਨਫਰਾਸਟ੍ਰਕਚਰ ਨੂੰ ਬਿਲਡ ਕਰਨ ਦੇ ਨਾਂ ਤੇ ਪ੍ਰਾਈਵੇਟ ਕੰਪਨੀਆਂ ਵੱਡੇ ਬਿਲਡਰ ਆਪਣੇ ਯਾਰਾਂ ਦੋਸਤਾਂ ਨੂੰ ਹੀ ਪ੍ਰੋਜੈਕਟ ਦੇ ਦਿੰਦੇ ਆ, ਤੇ ਮਨ ਚਾਹੇ ਰੇਟ ਦੇ ਉੱਤੇ ਹੀ ਉਹ 100 ਦੀ ਚੀਜ਼ ਭਾਵੇਂ 200 ਚ ਲਾ ਦੇਣ ਭਾਵੇਂ 400 ਚ ਲਾ ਦੇਣ, ਤੇ ਕਿਤੇ ਕੰਟਰੋਲ ਹੈ ਹੀ ਨੀ। ਇਹ ਤਾਂ ਕਈ ਵਾਰ ਮੈਂ ਚਲੋ ਤੁਹਾਨੂੰ ਲੱਗੂ ਇਹ ਸੈਲਫ ਗਵਰਨੈਂਸ ਦਾ ਹੀ ਕੰਮ ਹੈ ਜੀ, ਜੇ ਤਾਂ ਇਹ ਆਪਣੇ ਆਪ ਨੇ ਕੰਟਰੋਲ ਕਰ ਲੈਣ ਤਾਂ ਕਰ ਲੈਣ, ਕੀ ਇਹਦੇ ਵਾਸਤੇ ਅਸੀਂ ਕੋਈ ਨੀਤੀ ਬਣਾਉਣ ਦੀ ਗੱਲ ਕਰ ਸਕਦੇ ਹਾਂ ਕਿ ਹਾਓ ਵੀ ਕੈਨ ਫਿਕਸ ਦਿਸ ਪ੍ਰੋਬਲਮ, ਜੇ ਹੁਣ ਇਹ ਪਬਲਿਕ ਇਨਫਰਾਸਟ੍ਰਕਚਰ ਬੈਂਕ ਤਿਆਰ ਕੀਤਾ, ਆਪਾਂ ਲੋਕ ਇਹਨੂੰ ਕਿਵੇਂ ਰੈਕਟੀਫਾਈ ਕਰੀਏ, ਇਹਨੂੰ ਕਿਵੇਂ ਬਚਾਈਏ ਕਿ ਜਨਤਾ ਦਾ ਪੈਸਾ ਖਰਾਬ ਨਾ ਹੋਵੇ, ਜਾਂ ਸਿਰਫ ਅਸੀਂ ਤਮਾਸ਼ੇ ਦੇਖ ਸਕਦੇ ਹਾਂ ਤੇ ਲੁੱਟੇ ਜਾ ਸਕਦੇ ਹਾਂ, ਇਹੀ ਗੱਲ ਰਹਿਣੀ ਹੈ।
ਤਮਾਸ਼ੇ ਦੇਖ ਸਕਦੇ, ਬਿੱਲੀ ਦੇ ਗੱਲ ਟੱਲੀ ਪਾਉਣ ਵਾਲੀ ਹੈ। ਹੁਣ ਇਹ ਸਾਰਾ ਜਿਹੜਾ ਗੋਰਖ ਧੰਦਾ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਇਹ ਸਾਰਾ ਗੋਰਖ ਧੰਦਾ ਕਾਰਪੋਰੇਸ਼ਨ ਤੇ ਪੋਲੀਟੀਸ਼ੀਅਨ ਮਿਲ ਕੇ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਉਂਦੇ ਆ। ਇਹਦੀ ਆਪਾਂ ਇੱਕ ਐਗਜ਼ਾਮਪਲ ਤੋਂ ਸ਼ੁਰੂ ਕਰਦੇ ਹਾਂ। ਫਰਜ਼ ਕਰੋ ਕਿ ਕੋਈ ਵਾਟਰ ਟ੍ਰੀਟਮੈਂਟ ਪਲਾਂਟ ਅੰਟੇਰੀਓ ਚ ਬਣ ਜਾ ਰਿਹਾ, ਕਿਉਂਕਿ ਅੰਟੇਰੀਓ ਸਭ ਤੋਂ ਵੱਡਾ, ਇਹਦੀ ਗੱਲ ਆਪਾਂ ਤਾਂ ਕਰ ਰਹੇ ਹਾਂ ਕਿ ਜਿਹੜਾ ਅਨਪੜ੍ਹ ਫੋਲਡ ਇਹਨਾਂ ਨੇ ਅੰਟੇਰੀਓ ਵਾਲਿਆਂ ਨੇ ਇਲੈਕਟ ਕੀਤਾ, ਅਨਪੜ੍ਹ ਨਾ ਤਾਂ ਕਹੂੰਗਾ ਇਹ ਆਰਫ ਕਲਾਨ ਦਾ ਭਰਾ ਆ, ਇਹ ਹਾਈ ਸਕੂਲ ਵੀ ਇਹਨੇ ਤੱਕ ਫ੍ਰੀ ਚ ਪਾਸ ਕੀਤਾ, ਇਹਦੇ ਕੋਈ ਐਜੂਕੇਸ਼ਨ ਨਹੀਂ ਹੈ। ਫਰਜ਼ ਕਰੋ ਕਿ ਕੋਈ ਵਾਟਰ ਟ੍ਰੀਟਮੈਂਟ ਪਲਾਨ ਬਣ ਜਾ ਰਿਹਾ, ਜੇ ਉਹੀ ਪਲਾਂਟ ਗਵਰਨਮੈਂਟ ਪਬਲਿਕ ਫੰਡਡ ਨਾਲ ਬਣਾਵੇ, ਲੋਕਾਂ ਦੇ ਪੈਸੇ ਨਾਲ ਬਣਾਵੇ, ਤਾਂ ਉਹ 2 ਬਿਲੀਅਨ ਚ ਬਣ ਸਕਦਾ। ਜਸਟ ਫੋਰ ਐਗਜ਼ਾਮਪਲ ਆਪਾਂ ਕੋਈ ਗੱਲ ਕਰ ਰਹੇ ਹਾਂ, ਥਰੂ ਦੀ ਫਿਗਰ ਦਿੰਦੀ ਹੈ, ਇਸ P3 ਦੇ ਅੰਦਰ ਪਬਲਿਕ ਪਾਰਟਨਰਸ਼ਿਪ ਪ੍ਰਾਈਵੇਟ ਪਾਰਟਨਰ ਦੇ ਅੰਦਰ ਇਹ ਇਨਵੈਸਟਰ ਉਸੇ ਪ੍ਰੋਜੈਕਟ ਨੂੰ 3 ਤੋਂ 4 ਬਿਲੀਅਨ ਤੇ ਲੈ ਕੇ ਜਾਣਗੇ, ਘੱਟ ਤੋਂ ਘੱਟ ਕੰਪਲੀਟ ਹੋਣ ਤੋਂ ਬਾਅਦ ਇਹ ਕਹਿਣਗੇ ਦੇਖੋ ਜੀ ਇਹ ਤਾਂ ਇਸ ਕਰਕੇ ਓਵਰ ਬਜਟ ਹੋ ਗਿਆ ਕਿਉਂਕਿ ਲੇਬਰ ਤੇ ਮਟੀਰੀਅਲ ਦੀ ਕੋਸਟ ਵੱਧ ਗਈ, ਇਹ ਲੋਕ ਬੈਠੇ ਬਿਲੀਅਨ ਕਮਾਉਣਗੇ, ਚੂਨਾ ਲੱਗੇਗਾ ਪਬਲਿਕ ਨੂੰ ਬੇਈਮਾਨ ਪੋਲੀਟੀਸ਼ੀਅਨ ਦੀ ਮਿਹਰਬਾਨੀ ਨਾਲ। ਬਾਅਦ ਦੇ ਵਿੱਚ ਇਸੇ ਪਲਾਂਟ ਨੂੰ ਇਹ ਲੋਕ ਇਹਨਾਂ ਪੋਲੀਟੀਸ਼ੀਅਨ ਤੋਂ ਕੌਡੀਆਂ ਦੇ ਪਾ ਖਰੀਦ ਕੇ ਥੋੜੇ ਤੇ ਯੂਜ਼ਰ ਫੀਸ ਲਾ ਕੇ ਤੇ ਹੋਰ ਪ੍ਰੋਫਿਟ ਕਮਾਉਣਗੇ, ਇਹ ਤਾਂ ਸਾਡੇ ਸਿਰ ਇੰਨਾ ਕਰਜ਼ਾ ਚੱਲ ਰਿਹਾ, ਇਹ ਇਹਨਾਂ ਲੋਕਾਂ ਦੀ ਦੇਣ। ਇੱਕ ਹੋਰ ਐਗਜ਼ਾਮਪਲ, ਜਦੋਂ ਤੁਸੀਂ ਕੈਲਗਰੀ ਵਿੱਚ ਹੁੰਦੇ ਸੀ ਆਪਾਂ ਗੱਲ ਕਰੀ ਸੀ, ਮੈਨੂੰ ਯਾਦ ਨਹੀਂ ਕਿਹੜਾ ਸਾਲ ਸੀ, ਆਪਣੇ ਇੱਥੇ ਲੋਕਲ ਸਟੇਸ਼ਨ ਤੇ, ਤੇ ਟਰੂਡੋ ਨੇ ਉਹ ਕਿਵੇਂ ਇਹਦੇ ਗੱਲ ਪੈ ਗਈ ਸੀਗੀ ਉਹ ਪਾਈਪ ਲਾਈਨ ਜਿਹੜੀ 8 ਬਿਲੀਅਨ ਦੀ ਉਹ ਖਰੀਦੀ ਸੀ ਇਹਨੇ,
8 ਬਿਲੀਅਨ ਦੀ, ਹਾਂ 4 ਤੋਂ ਸ਼ੁਰੂ ਕੀਤਾ ਸੀ, 8 ਚ ਖਰੀਦੀ ਤੇ ਕਬਾੜ ਹੀ ਖਰੀਦਿਆ ਸੀ ਸਾਰਾ।
ਅੱਛਾ, ਉਹ ਕਹਿੰਦਾ ਹੁਣ ਇਹ ਕਿਹਾ ਸੀ ਕਿ 8 ਬਿਲੀਅਨ ਦੇ ਵਿੱਚ ਇਹ ਅਲਬਰਟਾ ਤੋਂ BC ਦੇ ਕੋਸਟ ਨੂੰ ਜਾ ਕੇ ਕੰਪਲੀਟ ਹੋ ਜੂਗੀ, ਹਜੇ ਉਹ ਕੰਪਲੀਟ ਨੀ ਹੋਈ, 7 ਸਾਲ ਲੱਗੇ ਨੇ, 7 ਸਾਲਾਂ ਵਿੱਚ ਇਸ ਵੇਲੇ ਜੇ ਉਹਦੀ ਤੁਸੀਂ ਕੋਸਟ ਕਰੋਗੇ 50-60 ਬਿਲੀਅਨ ਦੇ ਲਾਗੇ ਪਹੁੰਚ ਚੁੱਕੀ ਹੋ।
ਓ ਮਾਈ ਗੋਡ, ਉਦੋਂ 15 ਦਾ ਸ਼ੱਕ ਸੀਗਾ ਜੀ, ਮੈਂ ਜਦੋਂ ਲਾਸਟ ਪੜ੍ਹਦਾ ਸੀ ਕਿ 15 ਬਿਲੀਅਨ ਤੱਕ ਪਹੁੰਚ ਜਾਣਾ, $52 ਬਿਲੀਅਨ।
ਇਹਨਾਂ ਦੀ ਮਿਹਰਬਾਨੀ ਆ ਜੀ 3P ਦੀ। ਅੱਛਾ, ਹੁਣ ਇਹ ਸਾਰਾ ਸਕੈਮ ਕਾਰਪੋਰੇਸ਼ਨ ਨੇ ਘੜ ਕੇ ਟਰੂਡੋ ਨੂੰ ਦਿੱਤਾ, ਤੇ ਚੁੱਪ ਕਰਕੇ ਚੰਗਾ ਬੱਚਾ ਬਣ ਕੇ ਤਮਾਸ਼ਾ ਦੇਖ। ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ P3 ਸਿਰਫ ਤੇ ਸਿਰਫ ਕਾਰਪੋਰੇਸ਼ਨ ਵਾਲਿਆਂ ਨੇ ਪਬਲਿਕ ਫੰਡ ਨੂੰ ਹਥਿਆਉਣ ਦਾ ਇੱਕ ਹੱਥਕੰਡਾ ਹੈ, ਹੋਰ ਕੁਝ ਵੀ ਨਹੀਂ ਹੈ। ਇਹ ਜਿਹੜੀ ਸਕੀਮ ਹੈ ਪਬਲਿਕ ਇੰਟਰਸਟ ਵਾਸਤੇ ਨਹੀਂ ਹੈ। ਇਹਦਾ ਇੱਕ ਹੋਰ ਨਮੂਨਾ ਤੁਸੀਂ ਜਲਦੀ ਇੱਕ ਹੋਰ ਨਮੂਨਾ ਤੁਸੀਂ ਬਹੁਤ ਜਲਦੀ ਦੇਖੋਗੇ। ਮੋਨਟਰੀਅਲ ਦੇ ਵਿੱਚ ਇੱਕ ਇਹਨਾਂ ਨੇ ਅਨਾਊਂਸ ਕਰਿਆ ਕਿ $6 billion ਦੀ ਲਾਗਤ ਨਾਲ ਇੱਕ ਲਾਈਟ ਰੇਲ ਟ੍ਰਾਂਜਿਟ ਰੇਲ ਪ੍ਰੋਜੈਕਟ ਬਣਾ ਰਹੇ, ਉਹਦਾ ਨਾਂ ਹੈਗਾ RERIM ਰੇਲ ਇਨ ਮੋਨਟਰੀਅਲ। ਫ੍ਰੈਂਚ ਦੇ ਵਿੱਚ ਰੇਲ ਇਨ ਮੋਨਟਰੀਅਲ ਮੀਨਸ ਰੇਲ ਇਨ ਮੋਨਟਰੀਅਲ। ਇਹੀ ਪ੍ਰੋਜੈਕਟ ਜੇ ਪਬਲਿਕ ਫੰਡ ਨਾਲ ਬਣਿਆ, ਜਿਹੜਾ ਕਿ ਬਣਨਾ ਚਾਹੀਦਾ, ਉਹ $3 billion ਤੋਂ ਵੀ ਘੱਟ ਬਣ ਸਕਦਾ। ਹੁਣ ਤੁਸੀਂ ਦੇਖੋ ਆਰਨੀ ਇਹ ਦੇਖੋ ਕਿ ਜਦੋਂ ਇਹ ਕੰਪਲੀਟ ਹੋਏਗਾ ਉਦੋਂ ਪਤਾ ਲੱਗੂਗਾ ਇਹ ਲੋਕ 6 billion ਚ ਬਣਾਉਂਦੇ ਆ ਕਿ 9 billion ਵਿੱਚ ਬਣਾਉਂਦੇ ਆ। ਐਗਜ਼ਾਮਪਲਾਂ ਤੁਹਾਡੇ ਸਾਹਮਣੇ ਆ ਨਾ ਤਾਂ ਇਹ CIB ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦੇ ਇਸ P3 ਸਕੈਮ ਵਿੱਚ ਕੋਈ ਟ੍ਰਾਂਸਪੇਰੈਂਸੀ ਕੋਈ ਨਹੀਂ, ਤੇ ਨਾ ਹੀ ਕੋਈ ਅਕਾਊਂਟੇਬਿਲਿਟੀ। ਇਹ ਜ਼ਿੰਮੇਵਾਰ ਨਹੀਂ ਹੈ ਗਵਰਨਮੈਂਟ, ਕੋਈ ਅਕਾਊਂਟੇਬਿਲਿਟੀ ਨਹੀਂ। ਕੱਲ ਨੂੰ ਟਰੂਡੋ ਦੇ ਦਿਨ ਥੋੜੇ ਰਹਿ ਗਏ, ਹੁਣ ਇਲੈਕਸ਼ਨ ਹੋਈ, ਟਰੂਡੋ ਕੋਲ ਇਹਦੀ ਤੁਸੀਂ ਕੀ ਲੱਤ ਪਾਉਂਦੇ ਹੋ? ਇੱਕ ਕਰੈਚਿਆਂ ਤੇ ਆਪਣੇ ਚਾਚਾ ਕਰੈਚਿਆਂ ਤੇ ਚਾਚਾ ਹਾਰਪਰ ਦੇ ਨਾਲ ਜਾ ਕੇ ਉੱਥੇ ਕਿਸੇ ਕੰਪਨੀ ਦੇ ਵਿੱਚ ਕੰਮ ਕਰੇਗਾ ਜਿਹਨਾਂ ਦੇ ਕੰਮ ਕਰੇ ਇਹਨਾਂ ਨੇ। ਹੁਣ ਦੇਖੋ ਇੱਕ ਹੋਰ ਚੀਜ਼ ਦੇਖੋ, ਜਿਹੜਾ ਇਹਨਾਂ ਨੇ ਇੱਕ ਲੀਗਲ ਐਕਟ ਬਣਾਇਆ, ਕਿਉਂਕਿ ਲੀਗਲ ਐਕਟ ਬਣਾਉਂਦੇ ਨੇ ਹਰ ਆਰਗੇਨਾਈਜੇਸ਼ਨ ਵਾਸਤੇ, ਕਿਉਂਕਿ ਲੀਗੈਲਿਟੀ ਬਹੁਤ ਹੁੰਦੀ ਹੈ। ਇਹਦੇ ਵਿੱਚ ਵੀ ਲੀਗਲ ਐਕਟ ਬਣਾਇਆ ਕਿ ਉਹਦੀ ਸਾਰੀ ਇਨਫੋਰਮੇਸ਼ਨ ਵੀ ਸੀਕ੍ਰੇਟ ਹੈ, ਪਬਲਿਕ ਦੇ ਵਿੱਚ ਸਾਰੀ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ। ਉਹ ਇੰਨੀ ਸੀਕ੍ਰੇਟ ਹੈ ਕਿ ਜਿਹੜਾ ਆਡੀਟਰ ਜਨਰਲ ਆਫ ਕੈਨੇਡਾ ਜਾਂ ਆਡੀਟਰ ਜਨਰਲ ਆਫ ਓਨਟੇਰੀਓ ਉਹਨੂੰ ਵੀ ਕੋਈ ਪੁੱਛ ਨਹੀਂ, ਉਹਦੀ ਵੀ ਫੜਾਉਣਗੇ, ਉਹ ਕਹਿੰਦਾ ਮੈਨੂੰ ਨਹੀਂ ਪਤਾ ਕੀ। ਇਹੀ ਹਾਲ ਇਸ CIB ਦੇ ਬੋਰਡ ਦਾ ਹੈ। ਹੁਣ ਬੋਰਡ ਦੇਖੋ ਇਹਨਾਂ ਦਾ, ਈਵਨ ਦੋ ਇਹ CIB ਫੈਡਰਲ ਪਲੱਸ ਪ੍ਰੋਵਿੰਸ਼ੀਅਲ ਪਲੱਸ ਮਿਊਨਿਸਪਲ ਗਵਰਨਮੈਂਟ ਇਹਨੂੰ ਓਨ ਕਰਦੀਆਂ, ਇਹਨਾਂ ਦੀ ਤਿੰਨਾਂ ਇਹ ਮਿਹਰਬਾਨੀ ਦਾ ਇਹ ਬਣੀ ਹੈ, ਪਰ ਇਹ ਲੋਕ ਇਸ ਬੈਂਕ ਦੇ ਬੋਰਡ ਆਫ ਡਾਇਰੈਕਟਰ ਨਹੀਂ ਬਣ ਸਕਦੇ, ਕਿਉਂਕਿ ਮੈਜੋਰਟੀ ਆਫ ਬੋਰਡ ਆਫ ਡਾਇਰੈਕਟਰ ਜਿਹੜੇ ਮੈਂਬਰਸ ਨੇ ਉਹ ਤਾਂ ਫਾਈਨਾਂਸ ਤੇ ਬੈਂਕਿੰਗ ਸੈਕਟਰ ਚ ਹੋਣਗੇ ਨਾ। ਲੋਕਾਂ ਦੇ ਪੈਸੇ ਨਾਲ ਬਣੇ ਪ੍ਰੋਜੈਕਟ ਤੇ ਕਬਜ਼ਾ ਕਰਨ ਦੀ ਇਹ ਇੱਕ ਖੇਡ ਹੈ।
ਸਰ ਜਿਵੇਂ ਤੁਸੀਂ ਗੱਲ ਕਰ ਹੀ ਰਹੇ ਹੋ, ਜੇ ਸਿੰਪਲ ਤੁਸੀਂ ਇਹਦੇ ਉੱਤੇ ਵਿਕੀਪੀਡੀਆ ਦੀ ਰਿਸਰਚ ਕਰੋ ਨਾ, ਉਹਦੀ ਓਵਰਸਾਈਟ ਚ ਲਿਖਿਆ ਹੋਇਆ ਸੀ ਦ ਬੈਂਕ ਇਜ਼ ਨਾਟ ਸਬਜੈਕਟਡ ਟੂ ਗਵਰਨਮੈਂਟ ਆਫ ਕੈਨੇਡਾਜ਼ ਸਟਰੋਂਗ ਅਕਾਊਂਟੇਬਿਲਿਟੀ ਐਂਡ ਟ੍ਰਾਂਸਪੇਰੈਂਸੀ ਰੂਲਸ ਐਂਡ ਦੀ ਆਡੀਟਰ ਜਨਰਲ ਆਫ ਕੈਨੇਡਾ ਹੈਜ਼ ਲਿਮਿਟਿਡ ਓਵਰਸਾਈਟ ਔਨ ਦ ਬੈਂਕ ਐਂਡ ਇਟਸ ਪ੍ਰੋਜੈਕਟਸ। ਤੇ ਇਹਦਾ ਤਾਂ ਨਾ ਆਡਿਟ ਹੈ ਤੇ ਨਾ ਇਹਦਾ ਕੋਈ ਲੈਣਾ ਦੇਣਾ ਹੋਣਾ ਕਿਸੇ ਦਾ, ਇਹ ਤਾਂ ਕਿਸੇ ਦੇ ਕੰਟਰੋਲ ਚ ਹੀ ਹੈ ਨੀ ਗਾ। ਤੇ ਇੱਕ ਪਾਰਲੀਮੈਂਟਰੀ ਬਜਟ ਆਫਿਸ ਦੀ ਮੈਂ ਹੁਣੇ ਗੱਲ ਪੜ੍ਹੀ, ਮੈਂ ਆਈ ਐਮ ਸ਼ੌਕਡ ਕਿ ਉਹਨਾਂ ਨੇ ਦੱਸਿਆ ਕਿ ਇਹਦੀਆਂ ਜੇਕਰ ਤੁਸੀਂ ਇਹਨੂੰ ਦੇਖੋਗੇ ਇਹਦਾ ਕੰਮ ਕਰਨ ਦਾ ਤਰੀਕਾ, ਤੇ ਜਿਹੜਾ $35 billion ਜਮਾ ਕਰਾਇਆ ਤੇ ਕਹਿੰਦੇ ਉਹਦੇ ਵਿੱਚੋਂ $16 billion ਤਾਂ ਪੈਂਦੀ ਸੱਟੇ ਉਡਾ ਦੇਣੇ ਇਹਨਾਂ ਨੇ।
ਹੁਣ ਕਿਉਂਕਿ ਜੇ ਆਪਾਂ ਇਹਨਾਂ ਦੀ ਆਪਣਾ ਟਾਕ ਸ਼ੋ 35 ਮਿੰਟ ਦਾ ਹੁੰਦਾ, ਆਪਾਂ ਇਹ ਚ ਸਾਰਾ ਕੁਛ ਨਹੀਂ ਡਿਸਕਸ ਕਰ ਸਕਦੇ, ਆਪਾਂ ਸਿਰਫ ਜਿਸਨ ਨੂੰ ਇਹ ਦੱਸ ਸਕਦੇ ਵੀ ਬੀ ਹੋਏ ਆ। ਹੁਣ ਪਿਛਲੇ ਵੀਕ ਜਦੋਂ 2 ਵੀਕ ਪਹਿਲਾਂ ਆਪਾਂ ਗੱਲ ਕਰੀ ਸੀ, ਮੈਂ ਸੋਰੀ ਟੂ ਹੋਰ ਪਾਸੇ ਨੂੰ ਜਾ ਰਿਹਾ, ਕਿਉਂਕਿ ਇੱਕ ਲਿਸਨਰ ਨੇ ਇਹ ਗੱਲ ਕਰਕੇ ਕਿਹਾ ਜੀ ਕਿ ਕੈਨੇਡਾ ਦੀ ਗੱਲ ਕਰਨੀ ਚਾਹੀਦੀ ਹੈ। ਕੈਨੇਡਾ ਦੀ ਗੱਲ ਨਹੀਂ ਆਪਾਂ ਕਰ ਸਕਦੇ ਕਿਉਂਕਿ ਇਹਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੁੰਦੀਆਂ। ਸਾਨੂੰ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਪੈਣੀ ਹੈ, ਸਾਨੂੰ ਨਿਊ ਲਿਬਰਲ ਦੀ ਵੀ ਗੱਲ ਕਰਨੀ ਪੈਣੀ, ਸਾਨੂੰ ਜਿਹੜੀ ਹੋਰ ਹੈਗੀ ਆ USAID ਦੀ ਵੀ ਗੱਲ ਕਰਨੀ ਪੈਣੀ, ਸਾਨੂੰ ਇੰਡੀਆ ਪਾਕਿਸਤਾਨ ਦੀ ਵੀ ਗੱਲ ਕਰਨੀ ਪੈਣੀ ਹੈ ਕਿ ਕਿੱਥੋਂ ਇਹ ਸਾਰਾ ਸਿਸਟਮ ਕਿੱਥੇ ਕਿੱਥੇ ਕੀ ਹੋ ਰਿਹਾ। ਸੋ ਕੈਨੇਡਾ ਦੀ ਗੱਲ ਆਪਾਂ ਕਰਦੇ ਹਾਂ ਪਰ ਸਾਨੂੰ ਪਿੱਛੇ ਜਾਣਾ ਪੈਂਦਾ ਤਾਂ ਹੀ ਆਪਾਂ ਇਹ ਤਾਰਾਂ ਜੋੜ ਸਕਾਂਗੇ। ਹੁਣ ਜੇ ਤੁਹਾਡੇ ਘਰ ਚ ਬਿਜਲੀ ਦਾ ਜਗਦੀ ਆ, ਤੁਸੀਂ ਇਹ ਨੀ ਕਹਿੰਦੇ ਆਪਣਾ ਬਲਬ ਖਰਾਬ ਹੋ ਗਿਆ, ਤੁਹਾਨੂੰ ਦੇਖਣਾ ਪੈਣਾ ਬਿਜਲੀ ਆ ਕਿੱਥੋਂ ਰਹੀ ਹੈ, ਬਲਬ ਤਾਂ ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡਾ ਕੰਮ ਹੈ ਐਜੂਕੇਟ ਕਰਨਾ। ਹੁਣ ਅੱਛਾ ਚਲੋ ਇਹ ਤਾਂ ਲੰਮੀ ਗੱਲ ਹੋ ਜੂਗੀ, ਮੈਂ ਹੁਣ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਇਹ ਅਸੀਂ ਪਹਿਲਾਂ ਕਲਾਸੀਕਲ ਲਿਬਰਲਾਈਜੇਸ਼ਨ ਤੋਂ ਬਾਅਦ ਫਿਰ ਇਹ ਨੈਗੇਟਿਵ ਲਿਬਰਲਾਈਜੇਸ਼ਨ ਸੀ, ਫਿਰ ਪੋਜ਼ਿਟਿਵ ਆਇਆ ਕਮਿਊਨਿਸਟਾਂ ਦੇ ਡਰ ਤੋਂ, ਕੇਨੇਨਿਜ਼ਮ ਆਇਆ, ਫਿਰ ਇਹ ਆ ਗਿਆ ਸਾਰੇ, ਇਹ ਬਾਅਦ ਦੀ ਗੱਲ ਕਰਦੇ ਆਪਾਂ। ਹੁਣ ਪਹਿਲਾਂ ਆਪਾਂ ਗੱਲ ਕਰੀਏ ਜਿਹੜੀ ਟਾਈਪ ਆਫ ਪ੍ਰਾਈਵੇਟਾਈਜੇਸ਼ਨ ਕਿੰਨੇ ਤਰ੍ਹਾਂ ਦੀ ਹੈ। ਤਿੰਨ ਤਰ੍ਹਾਂ ਦੀ ਪ੍ਰਾਈਵੇਟ ਤਿੰਨ ਤਰ੍ਹਾਂ ਦੀ ਪ੍ਰਾਈਵੇਟ ਪ੍ਰਾਈਵੇਟਾਈਜੇਸ਼ਨ ਹੁੰਦੀ ਹੈ ਪਬਲਿਕ ਓਨਡ ਜਿਹੜੇ ਐਸੈਟ ਨੂੰ ਹਥਿਆਉਣ ਦੀ ਆਪਣਾ ਟੋਪਿਕ ਇਹ ਅੱਜ
ਠੀਕ ਹੈ
ਹਾਂਜੀ ਪ੍ਰਾਈਵੇਟ ਇਹ ਪ੍ਰਾਈਵੇਟਾਈਜੇਸ਼ਨ ਪਬਲਿਕ ਓਨਡ ਐਸੈਟ ਨੂੰ ਹਥਿਆਉਣ ਦੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਹੁੰਦੀ ਹੈ ਜੀ ਪਬਲਿਕ ਓਨਡ ਐਸੈਟ ਨੂੰ ਸਿੱਧੇ ਤੌਰ ਤੇ ਚੱਕ ਕੇ ਕਿਸੇ ਕਾਰਪੋਰੇਸ਼ਨ ਨੂੰ ਵੇਚਣਾ ਜਿਵੇਂ ਕਿ ਮੋਦੀ ਨੇ ਏਅਰ ਇੰਡੀਆ ਵੇਚਤੀ ਕਿਸੇ ਟਾਟੇ ਬਾਟੇ ਨੂੰ ਤੇ ਪਾਕਿਸਤਾਨ ਨੇ ਪਾਕਿਸਤਾਨ ਨੇ ਪੀ ਆਈ ਈ ਏ ਵੇਚਤੀ ਪਾਕਿਸਤਾਨ ਏਅਰ ਇੰਟਰਨੈਸ਼ਨਲ ਏਅਰਲਾਈਨ ਇਹ ਇੱਕ ਇਹ ਤਰ੍ਹਾਂ ਹੋ ਗਈ ਪਬਲਿਕ ਪਬਲਿਕ ਐਸੈਟ ਨੂੰ ਵੇਚਤਾ ਤੇ ਐਕਸਕਿਊਜ਼ ਉਹ ਬਹਾਨਾ ਹੋਈ ਹੁੰਦਾ ਜੀ ਕੰਪਨੀ ਘਾਟੇ ਜਾ ਰਹੀ ਸੀਗੀ ਹੁਣ ਤਾਂ ਕੋਈ ਬਹਾਨਾ ਨੀ ਹੁੰਦਾ ਇਹਦੇ ਕੋਲ ਦੂਸਰਾ ਹੁੰਦਾ ਹੈ ਜੀ ਪਬਲਿਕ ਐਸੈਟ ਨੂੰ ਪ੍ਰਾਈਵੇਟ ਫੋਰ ਪ੍ਰੋਫਿਟ ਵਾਲਿਆਂ ਨੂੰ ਲੌਂਗ ਟਰਮ ਲੀਜ਼ ਤੇ ਦੇਣਾ ਇਹ ਵੀ ਬਹੁਤ ਵੱਡੀ ਸਰਵਿਸ ਹੈ ਕਰਾਊਨ ਕਾਰਪੋਰੇਸ਼ਨ ਨੂੰ ਜਾਂ ਲੋਕਾਂ ਦੀ ਪ੍ਰੋਪਰਟੀ ਨੂੰ ਹਥਿਆਉਣ ਦਾ ਹੁਣ ਤੁਹਾਨੂੰ ਯਾਦ ਹੈ ਤਿੰਨ ਖੇਤੀ ਕਾਨੂੰਨਾਂ ਵਿੱਚ ਇਹ ਵੀ ਸੀਗਾ ਇੱਕ ਕਿ ਅਸੀਂ 50 ਸਾਲ ਤੇ ਤੁਹਾਡੀ ਜ਼ਮੀਨ ਜ਼ਿਮੀਦਾਰਾਂ ਦੀ ਜੱਟਾਂ ਦੀ ਲਵਾਂਗੇ ਤੇ ਬਾਅਦ ਵਿੱਚ ਕਿਹੜੇ ਨੇ ਤੁਹਾਨੂੰ ਦੇਣੀ ਉਹ ਤਾਂ ਵੱਟਾ ਬੰਨੇ ਉਹਨਾਂ ਨੇ ਤੁਹਾਨੂੰ ਪਤਾ ਨੀ ਹੋਣਾ ਤੁਹਾਡੀ ਜ਼ਮੀਨ ਸੀਗੀ ਕਿੱਥੇ ਮੁੜ ਕੇ ਕਿਹੜੀ ਮਾਂ ਨੂੰ ਤੁਸੀਂ ਮਾਸੀ ਕਰਨਾ ਇਹ ਦੂਜੇ ਟਾਈਪ ਦੀ ਹੋ ਗਈ ਦ ਮੋਸਟ ਇਨਸੀਡੀਅਸ ਫੋਰਮ ਆਫ ਪ੍ਰਾਈਵੇਟੇਸ਼ਨ ਹੈ ਜੀ P3 ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਹ ਪਹਿਲੀਆਂ ਦੋਨਾਂ ਨਾਲੋਂ ਵੱਧ ਖਤਰਨਾਕ ਤੇ ਟ੍ਰਿਕਬਾਜ਼ੀ ਹੈ ਇਹ ਇੱਕ ਪਬਲਿਕ ਰਿਲੇਸ਼ਨ ਤੇ ਪਬਲਿਕ ਸਿਟੀ ਸਕੈਮ ਹੈ ਦੇਖੋ ਕਿਸ ਤਰ੍ਹਾਂ ਪ੍ਰੋਪਾਗੈਂਡਾ ਕਰ ਰਹੇ ਆ ਇਹ ਤੁਹਾਡੇ ਪਾਰਟਨਰ ਬਣ ਕੇ ਫਿਰ ਉਹ ਉਹਨੂੰ ਖਾ ਜਾਣਗੇ ਤੁਹਾਨੂੰ ਤੁਹਾਡੇ ਸਿਰਫ ਕਰਜ਼ਾ ਰਹੇ ਬੁੱਕਲ ਦੇ ਸੱਪ ਨੇ ਇਹ ਜੋ ਇਹ 3 P's ਨੇ ਤੇ ਤੁਹਾਡੇ ਸਿਰ ਚੜੂਗਾ ਕਰਜ਼ਾ ਤੇ ਕਰਜ਼ਾ ਤੁਹਾਨੂੰ ਮਿਲਣਾ ਹੋਰ ਤੁਹਾਨੂੰ ਕੁਛ ਨੀ ਮਿਲਣਾ ਲੋਕਾਂ ਦਾ ਪੈਸਾ ਮਾਲਕ ਇਹ ਬਣਨਗੇ ਪ੍ਰੋਪੇਗੰਡਾ ਟਰੂਡੋ ਐਂਡ ਕੰਪਨੀ ਇਸ ਸਕੈਮ ਨੂੰ ਪ੍ਰਮੋਟ ਕਰਨ ਵਾਸਤੇ ਦੇਖੋ ਕੀ ਕਰ ਰਹੇ ਨੇ ਸਾਨੂੰ ਪ੍ਰਾਈਵੇਟ ਇਨਵੈਸਟਰ ਦਾ ਕਹਿੰਦਾ ਜੀ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੀ ਮਨੀ ਨਾਲ ਲੋਕਾਂ ਤੇ ਟੈਕਸ ਦਾ ਬੋਝ ਨਹੀਂ ਪਏਗਾ ਅਸੀਂ ਰੈਡ ਟੇਪ ਨੂੰ ਵੀ ਉਹਨਾਂ ਵਾਸਤੇ ਘੱਟ ਕਰ ਰਹੇ ਹਾਂ ਸਾਰਾ ਕੁਝ ਡੀਰੈਗੂਲੇਸ਼ਨ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਲੋਕਾਂ ਨੂੰ ਦੇਖੋ ਕਿਵੇਂ ਬੇਵਕੂਫ ਬਣਾ ਰਿਹਾ ਕਿ ਡੀਰੈਗੂਲੇਸ਼ਨ ਇਜ਼ ਅ ਗੁੱਡ ਥਿੰਗ ਤੁਸੀਂ ਇੱਕ ਵਾਰੀ ਮੈਨੂੰ ਇੱਕ ਛੋਟੀ ਜਿਹੀ ਰੇਗਨ ਦੀ ਸਪੀਚ ਭੇਜੀ ਸੀ 30 ਸੈਕਿੰਡ ਦੀ ਉਹੀ ਕੁਛ ਨਿਊ ਲਿਬਰਲਿਜ਼ਮ ਦਾ ਉਹ ਕਾਨਸੈਪਟ ਹੈ ਡੀਰੈਗੂਲੇਸ਼ਨ ਪ੍ਰਾਈਵੇਟ ਸਾਰਾ ਕਰਦੇ ਇਨ ਰਿਐਲਿਟੀ ਇਹ ਡੀਰੈਗੂਲੇਸ਼ਨ ਦਾ ਮਤਲਬ ਹੈ ਕਿ ਮੈਂ ਕੋਈ ਕਾਨੂੰਨ ਇਹਨਾਂ ਲੋਕਾਂ ਤੇ ਲਾਗੂ ਨਹੀਂ ਹੁੰਦਾ ਜਿੰਨੀ ਮਰਜ਼ੀ ਲੋਕਾਂ ਦੀ ਇਹ ਕਾਰਪੋਰੇਟ ਲੁਟੇਰੇ ਛਿੱਲ ਲਾਈ ਜਾਣ ਕੋਈ ਪੁੱਛਣ ਵਾਲਾ ਨਹੀਂ ਇਹ ਸੋ ਕਾਲਡ ਡੀਰੈਗੂਲੇਸ਼ਨ ਦੀ ਇੱਕ ਐਗਜ਼ਾਮਪਲ ਤੋਂ ਮੈਂ ਆਪਾਂ ਅੱਜ ਹੋਰ ਗੱਲ ਕਰੀਏ ਕਿ ਉਹ ਵੀ ਕੈਨੇਡਾ ਦੀ ਹੈ ਤੁਹਾਨੂੰ ਸ਼ਾਇਦ ਯਾਦ ਹੋਊਗਾ ਕਿ ਕਲਬਰਟ ਦਾ ਪ੍ਰੀਮੀਅਰ ਸੀਗਾ ਅਨਪੜ੍ਹ ਫੋਰਡ ਵਰਗਾ ਸੀ ਉਹ ਵੀ ਹਾਈ ਸਕੂਲ ਧੱਕੇ ਨਾਲ ਕੀਤਾ ਸੀ ਉਹਨੇ ਵੀ ਇੱਕ ਉਹਨੇ ਇੱਕ ਇਲੈਕਟ੍ਰੀਸਿਟੀ ਗ੍ਰਿਡ ਨੂੰ ਡੀਰੈਗੂਲੇਟਰ ਕਰਤਾ ਹੋਰ ਵੀ ਬਹੁਤ ਕੁਛ ਕਰਿਆ ਉਹਨੇ ਉਹਦਾ ਨਤੀਜਾ ਅਸੀਂ ਪਿਛਲੇ 2 ਸਾਲਾਂ ਚ ਦੇਖ ਰਹੇ ਹਾਂ ਅਲਬਰਟਾ ਦੇ ਲੋਕ ਪਿਛਲੇ 2 ਸਾਲਾਂ ਦੇ ਵਿੱਚ ਕੰਪੇਅਰ ਟੂ ਰੈਸਟ ਆਫ ਕੈਨੇਡਾ ਅਲਬਰਟਨ ਦੀ ਜਿਹੜੀ ਬਿਜਲੀ ਦਾ ਬਿੱਲ 128% ਵੱਧ ਚੁੱਕਿਆ
ਸੀਰੀਅਸਲੀ ਮੈਂ ਵੀ ਇਹੀ ਦੇਖ ਰਿਹਾ ਜੀ ਯਾ
ਇਸ ਵੇਲੇ ਡੱਗ ਫੋਰਡ ਵੀ ਕਈ ਪਬਲਿਕ ਇਨਫਰਾਸਟ੍ਰਕਚਰ ਨੂੰ ਇਸੇ P3 ਪਲਾਨ ਦੇ ਥੱਲੇ ਕਰਨ ਜਾ ਰਿਹਾ ਹੁਣ ਆਪਾਂ ਜੇ ਗੱਲ ਕਰੀਏ ਇਹ ਜਿਹੜੀ CIB ਕੈਨੇਡਾ ਇਨਫਰਾਸਟ੍ਰਕਚਰ ਬੈਂਕ ਹੈ ਇਹ ਕਿਹਦੇ ਦਿਮਾਗ ਦੀ ਕਾਰਡ ਹੈ ਇੱਕ US ਦੇ ਵਿੱਚ ਇੱਕ ਨਿਊ ਲਿਬਰਲਿਜ਼ਮ ਆਰਗੇਨਾਈਜੇਸ਼ਨ ਹੈ ਜਿਹਦਾ ਨਾਂ ਹੈਗਾ ਜੀ USAID ਯੂਨਾਈਟਿਡ ਸਟੇਟ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਇਹਦਾ ਨਾਂ ਹੈ ਪਰ ਇਹ ਇੱਕ ਨਿਊ ਲਿਬਰਲ ਏਜੰਡੇ ਤੇ ਡਿਵੈਲਪਮੈਂਟ ਦੇ ਨਾਂ ਤੇ ਡਿਵੈਲਪਿੰਗ ਕੰਟਰੀ ਵਿੱਚ ਡਿਸਟਰਕਸ਼ਨ ਦਾ ਕੰਮ ਕਰ ਰਹੀ ਹੈ ਇਹਦਾ ਜਿਹੜਾ ਲਾਸਟ ਅੱਖਰ ਡੀ ਹੈ ਉਹ ਡਿਵੈਲਪਮੈਂਟ ਨਹੀਂ ਹੈ ਡਿਸਟਰਕਸ਼ਨ ਹੈ ਇਸੇ USAID ਨੇ ਤੁਹਾਨੂੰ ਯਾਦ ਹੈ ਤੁਸੀਂ ਇੰਡੀਆ ਤੋਂ ਕਿ ਉੱਥੇ ਜਿਹੜਾ ਮੋਨੀ ਬਾਬਾ ਤੁਹਾਡਾ ਸੀਗਾ ਮਨਮੋਹਨ ਸਿੰਘ ਇਹਨੇ ਜਿਹੜੀ ਇਕਨੋਮਿਕ ਕੀ ਲੈ ਕੇ ਆਇਆ ਸੀਗਾ 92 ਦੇ ਵਿੱਚ ਉਹ ਸਾਰਾ ਕੁਛ ਮਿਹਰਬਾਨੀ ਦਾ ਕੰਮ ਕੀਤਾ ਉਹਨੇ ਵੀ ਇਹੀ ਕੁਛ ਕੀਤਾ ਹੁਣ ਆਪਾਂ ਇੱਕ ਥੋੜੀ ਜਿਹੀ ਮੈਂ ਹੋਰ ਗੱਲ ਕਰ ਲਾ ਬਰੀਫਲੀ ਇਹ ਜਿਹੜਾ ਨਿਊ ਲਿਬਰਲ ਏਜੰਡੇ ਦੀ ਆਪਾਂ ਹਰ ਵਾਰ ਗੱਲ ਕਰਦੇ ਹੈ ਕੀ ਇਹ ਜਿਹੜਾ ਪਹਿਲਾਂ ਤਾਂ ਕੈਪੀਟਲਿਜ਼ਮ ਆਇਆ ਜਿਹੜਾ ਉਹਨੂੰ ਕਲਾਸੀਕਲ ਕੈਪੀਟਲਿਜ਼ਮ ਕਿਹਾ ਜਾਂਦਾ ਸੀਗਾ 1800 ਤੋਂ ਸ਼ੁਰੂ ਹੋਇਆ 19th ਸੈਂਚਰੀ ਦੇ ਵਿੱਚ ਜਿਹਨੂੰ ਕਹਿ ਸਕਦੇ ਆ। ਇੱਕ ਤਾਂ ਸੀਗਾ ਐਡਮ ਸਮਿਥ ਉਹ ਡੋਮੈਸਟਿਕ ਕੈਪੀਟਲਿਜ਼ਮ ਸੀਗਾ, ਕਲਾਸੀਕਲ ਲਿਬਰਲਿਜ਼ਮ ਉਹਦਾ ਨਾਂ ਸੀਗਾ। ਉਸ ਤੋਂ ਬਾਅਦ ਉਹਦਾ ਬਾਅਦ ਵਿੱਚ ਹੋਇਆ ਡੇਵਿਡ ਰਿਕਾਰਡੋ, ਉਹਦਾ ਫੋਰਨ ਕੈਪੀਟਲਿਜ਼ਮ ਦੇ ਟ੍ਰੇਡ ਦਾ ਲਿੰਕ ਸੀਗਾ, ਇਹ ਵੀ ਉਸ ਤੋਂ ਬਾਅਦ ਹੋਇਆ। ਇਹ ਇਹਨਾਂ ਦਾ ਜਦੋਂ ਭੋਗ ਪਿਆ ਉਹ ਗ੍ਰੇਟ ਡਿਪਰੈਸ਼ਨ, ਇਹਨਾਂ ਨੇ ਇਹੀ ਕਹਿੰਦੇ ਹੁੰਦੇ ਸੀਗੇ ਕਿ ਦੇਖੋ ਜੀ ਅੰਡਰ ਕਲਾਸੀਕਲ ਲਿਬਰਲਿਜ਼ਮ ਦੇ ਵਿੱਚ ਫਰੀ ਮਾਰਕੀਟ ਹੋਣੀ ਚਾਹੀਦੀ, ਗਵਰਨਮੈਂਟ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ, ਗਵਰਨਮੈਂਟ ਸਿਰਫ ਇੱਕ ਸਿਪਾਹੀ ਦੇ ਤੌਰ ਤੇ ਕੰਮ ਕਰੇ ਕਿ ਸਾਡੇ ਪੈਸੇ ਨੂੰ ਕੋਈ ਲੁੱਟ ਨਾ ਲਵੇ, ਦੈਟਸ ਆਲ, ਸਾਡੇ ਕੈਪੀਟਲ ਨੂੰ ਪ੍ਰੋਟੈਕਟ ਕਰੇ। ਫਿਰ ਜਦੋਂ ਇਹਨਾਂ ਨੂੰ ਆਪਾਂ ਪਿਛਲੇ ਵੀ ਗੱਲ ਕਰੀ ਸੀ ਗ੍ਰੇਟ ਡਿਪਰੈਸ਼ਨ ਦੀ, ਉਹ ਲੋਕ ਤੁਹਾਡੇ ਲਿਸਨਰ ਨੂੰ ਯਾਦ ਹੋਊਗਾ, ਉਹ ਗੱਲ ਕਰਨ ਦਾ ਮਤਲਬ ਇਹਦਾ ਕਿ ਪਤਾ ਹੋਵੇ ਵੀ ਆਪਾਂ ਕਿੱਧਰ ਨੂੰ ਜਾ ਰਹੇ ਹਾਂ। ਉਹ ਡਿਪਰੈਸ਼ਨ ਜਦੋਂ ਆਇਆ, ਇਹ ਤਾਂ ਕਹਿ ਰਹੇ ਸੀਗੇ ਐਡਮ ਸਮਿਥ ਤੇ ਰਿਕਾਰਡੋ ਵਾਲੇ, ਕਹਿੰਦੇ ਜੀ ਇਹ ਜਿਹੜੀ ਸਾਡੀ ਕਲਾਸੀਕਲ ਲਿਬਰਲਾਈਜੇਸ਼ਨ ਹੈਗੀ ਹੈ ਫਰੀ ਮਾਰਕੀਟ ਦੀ, ਇਹਦੇ ਵਿੱਚ ਕਦੇ ਵੀ ਕੋਈ ਮਾਰਕੀਟ ਦੇ ਵਿੱਚ ਕੋਈ ਇਹੋ ਜਿਹਾ ਡਿਪਰੈਸ਼ਨ ਰਿਸੈਸ਼ਨ ਵਗੈਰਾ ਨਹੀਂ ਗਾ, ਕਿਉਂਕਿ ਡਿਪਰੈਸ਼ਨ ਰਿਸੈਸ਼ਨ ਆਉਂਦਾ ਹੈ ਜਦੋਂ ਇਹਦੇ ਵਿੱਚ ਗਵਰਨਮੈਂਟਾਂ ਇੰਟਰਫੇਅਰ ਕਰਦੀਆਂ। ਇਸ ਕਰਕੇ ਅਸੀਂ ਗਵਰਨਮੈਂਟ ਨੂੰ ਦਖਲ ਨਹੀਂ ਦੇਣਾ, ਉਹ ਸਿਰਫ ਵਾਚ ਕਰੇ, ਸਿਪਾਹੀ ਬੜੇ। ਪਰ ਜਦੋਂ ਇਹ ਹੋ ਗਿਆ ਉਦੋਂ ਦੋ ਪੁਆਇੰਟ ਹੋਰ ਖੜੇ ਹੋ ਗਏ, ਇੱਕ ਤਾਂ ਹੋ ਗਿਆ ਕਮਿਊਨਿਜ਼ਮ ਦਾ ਸੋਸ਼ਲਿਜ਼ਮ ਦਾ ਭੂਤ ਇਹਨਾਂ ਨੂੰ ਰਾਤ ਨੂੰ ਡਰਾਉਣ ਲੱਗ ਗਿਆ।
ਸਰ ਆਪਣੇ ਸਰ ਸਾਹਿਬ ਇੱਕ ਕਾਲਰ ਨੇ ਜੀ ਆਪਣੇ ਨਾਲ ਹੋਲਡ ਤੇ, ਆਪਾਂ ਉਹਨਾਂ ਦੀ ਗੱਲ ਸੁਣ ਲਈਏ ਨਾਲ, ਥੋੜਾ ਜਿਹਾ ਐਡ ਕਰਨਾ ਜੀ। ਹਾਂਜੀ ਜੀ ਜੀ
ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਹੈਲੋ ਭਾਈ ਆਵਾਜ਼ ਆਉਂਦੀ ਆ ਜੀ?
ਕਲੀਅਰ ਆ ਰਹੀ ਹੈ ਜੀ, ਬਿਲਕੁਲ ਵਧੀਆ।
ਠੀਕ ਆ ਜੀ ਭਾਜੀ, ਜਿਹੜੀ ਤੁਸੀਂ ਅੱਜ ਇਹ ਗੱਲ ਕਰ ਰਹੇ ਆ ਭਾਜੀ, ਬਹੁਤ ਹੀ ਜ਼ਿਆਦਾ ਯਾਨੀ ਕਿ ਮੇਰੇ ਤੋਂ ਲਫ਼ਜ਼ ਨਹੀਂ ਹੈਗੇ ਜਿਹੜਾ ਤੁਸੀਂ ਇਹ ਦੱਸ ਰਹੇ ਆ ਨਾ, ਪਰ ਪ੍ਰੋਬਲਮ ਸਾਡੀ ਇਹ ਆ ਹੁਣ ਵੀ ਇੰਨੇ ਹਾਈ ਲੈਵਲ ਦੇ ਬੰਦੇ ਆ ਜਿਹੜੇ ਜਿਹਨਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ, ਹਨਾ, ਤੇ ਅੱਜ ਜਿਹੜੀ ਸਰਕਾਰ ਆ ਜੇ ਲਿਬਰਲ ਦੀ ਆ ਜਾਂ ਆਪਣੀ ਪ੍ਰੋਵਿੰਸ ਦੇ ਵਿੱਚ PC ਦੀ ਹੈਗੀ ਆ, ਕਿਉਂਕਿ ਲੋਕਾਂ ਦੇ ਕੋਲ ਤਾਂ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪਾਵਰ ਜਿਹੜੀ ਇੱਕ ਵੋਟ ਪਾਉਣ ਦੀ ਹੈਗੀ ਆ, ਹਨਾ, ਉਹ ਅੱਜ ਫੈਡਰਲ ਦੇ ਵਿੱਚ ਜੇ ਅੱਜ ਲਿਬਰਲ ਆ ਤਾਂ ਕੱਲ ਨੂੰ PC ਆ ਜਾਣੀ ਆ, ਉਸ ਤੋਂ ਬਾਅਦ ਫਿਰ ਲਿਬਰਲ ਆ ਜਾਣਗੇ ਜਾਂ NDP ਆਜੂ, ਪਰ ਏਜੰਡਾ ਤੇ ਸਾਰੀਆਂ ਜਿਹੜੀਆਂ ਇਹ ਪਾਰਟੀਆਂ ਹੈਗੀਆਂ ਆ ਉਹਨਾਂ ਦਾ ਸੇਮ ਹੀ ਹੈ, ਤੇ ਲੋਕਾਂ ਦਾ ਤਾਂ ਫਿਰ ਕੋਈ ਹੱਲ ਹੀ ਹੈ ਨੀਗਾ ਜਿਹੜੀਆਂ ਤੁਸੀਂ ਇਹ ਗੱਲਾਂ ਕਰ ਰਹੇ ਹੋ। ਮੈਂ ਕਹਿੰਦਾ 90% ਲੋਕਾਂ ਦੇ ਤਾਂ ਇਹ ਸਿਰ ਦੇ ਉੱਪਰ ਦੀ ਲੰਘ ਜਾਣੀਆਂ, ਕਹਿੰਦਾ ਸਾਡਾ ਕੀ ਲੈਣਾ ਦੇਣਾ ਆ, ਹਨਾ, ਵੀ ਉਹ ਸਮਝ ਹੀ ਨੀ ਪੈਣੀ ਉਹਨਾਂ ਨੂੰ ਵੀ ਹੋ ਕੀ ਰਿਹਾ ਆ। ਪਰ ਜਿਹੜੇ 10% ਸਮਝਦੇ ਹੋਣਗੇ, ਪਰ ਉਹ ਉਹਨਾਂ ਨੂੰ ਪਤਾ ਤਾਂ ਹੈਗਾ ਆ ਵੀ ਇਹ ਕੀ ਹੋ ਰਿਹਾ, ਜਿੱਦਾਂ ਹੁਣ ਤੁਸੀਂ ਜਦੋਂ ਦੱਸ ਰਹੇ ਆ ਮੈਂ ਚੰਗੀ ਤਰ੍ਹਾਂ ਸਮਝਦਾ ਵੀ ਇਹ ਪੋਲਿਸੀ ਕੀ ਚੱਲ ਰਹੀ ਆ, ਪਰ ਮੈਂ ਕਰ ਕੀ ਸਕਦਾ? ਕੁਛ ਵੀ ਨਹੀਂ। ਜੇ ਆਪਾਂ ਇਹ ਤੇ ਏਦਾਂ ਦੇ ਪ੍ਰੋਗਰਾਮ, ਮੈਂ ਤਾਂ ਕਹਿੰਦਾ ਤੁਸੀਂ ਐਵਰੀ ਡੇ ਚਾਹੇ 10 ਮਿੰਟ ਲਾਓ, ਜਿੰਨਾ ਚਿਕਰ ਪਬਲਿਕ ਅਵੇਅਰ ਨਹੀਂ ਹੁੰਦੀ ਇਸ ਚੀਜ਼ਾਂ ਤੋਂ, ਉਹਨਾਂ ਨੂੰ ਨੌਲੇਜ ਨਹੀਂ ਮਿਲਦੀ, ਤਾਂ ਭਾਜੀ ਇਹਦਾ ਤਾਂ ਹੱਲ ਆਪਾਂ ਹੌਲੀ ਹੌਲੀ ਜਿੱਧਰ ਨੂੰ ਗੁਲਾਮੀ ਵੱਲ ਨੂੰ ਵੱਧ ਰਹੇ ਹਾਂ, ਕਾਰਪੋਰੇਟਾਂ ਦਾ ਸਾਰਾ ਹੀ ਕੁਛ ਕੰਟਰੋਲ ਹੋ ਜਾਣਾ ਆ। ਇੱਕ ਐਗਜ਼ਾਮਪਲ ਦਿੰਦਾ, ਜਿਸ ਤਰ੍ਹਾਂ ਆਪਣੇ ਉਨਤਾਰੀਓ ਦੇ ਵਿੱਚ ਇਹਨਾਂ ਨੇ 407 ਬਣਾਇਆ ਸੀਗਾ, ਸਾਰਾ ਪੈਸਾ ਲਾ ਕੇ ਤਾਂ ਮੁੜ ਕੇ ਪ੍ਰਾਈਵੇਟ ਕੰਪਨੀ ਨੂੰ 99 ਈਅਰਲੀ ਲੀਜ਼ ਤੇ ਦੇ ਦਿੱਤਾ, ਜਿਹਨਾਂ ਨੇ ਹੁਣ ਪੂਰੀ ਲੁੱਟ ਪਾਈ ਹੋਈ ਆ, ਹਨਾ, ਤੇ ਪਰ ਏਦਾਂ ਹੀ ਜਿੰਨੀਆਂ ਸਿਟੀਆਂ ਹੈਗੀਆਂ ਆ ਜੋ ਬਿਲਡਰ ਘਰ ਬਣਾਉਂਦੇ ਆ, ਸਾਰਾ ਕੁਛ ਕਿੱਦਾਂ ਚੱਲਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ, ਹਨਾ, ਪਰ ਹੱਲ ਤੇ ਕੋਈ ਵੀ ਹੈ ਨੀਗਾ। ਆਪਾਂ ਅੱਜ ਏ ਦੀ ਜਗ੍ਹਾ ਬੀ ਲੈ ਆਉਂਦੇ ਆ, ਕੰਮ ਉਹ ਵੀ ਉਹੀ ਕਰਦਾ, ਜੇ ਸੀ ਲੈ ਆਉਂਦੇ ਤਾਂ ਕੰਮ ਉਹ ਵੀ ਉਹੀ ਕਰਦਾ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜੋ ਜਿਸ ਤਰ੍ਹਾਂ ਪਹਿਲਾਂ ਇੱਕ ਰਾਜਾ ਸਿਸਟਮ ਸੀਗਾ ਉਹ ਫੇਲ ਹੋਇਆ, ਕਮਿਊਨਿਸਟ ਹੋਏ ਉਹ ਵੀ ਇੱਕ ਤਰ੍ਹਾਂ ਫੇਲ ਹੋ ਗਏ, ਆ ਡੈਮੋਕ੍ਰੇਸੀ ਵੀ ਇੱਕ ਫੇਲੀਅਰ ਵੱਲ ਨੂੰ ਵੱਧ ਰਹੀ ਆ, ਲੋਕਾਂ ਨੂੰ ਯਾਨੀ ਕਿ ਸੜਕਾਂ ਤੇ ਇੱਕ ਨਾ ਇੱਕ ਦਿਨ ਆਉਣਾ ਹੀ ਪੈਣਾ ਆ, ਜਦੋਂ ਸਾਰੇ ਜਿੱਦਾਂ ਹੱਥ ਇਹਨਾਂ ਨੇ ਬੰਨ ਲਏ ਸਾਡੇ, ਪਰ ਉਹਦੇ ਵਿੱਚ ਫਿਰ ਉਸ ਤੋਂ ਨੁਕਸਾਨ ਬਹੁਤ ਹੋਊਗਾ ਜੀ। ਪਰ ਇਹ ਚੀਜ਼ ਜਿਹੜੀ ਤੁਸੀਂ ਅੱਜ ਦੱਸ ਰਹੇ ਆ ਭਾਜੀ ਅਮੇਜ਼ਿੰਗ, ਹਨਾ, ਮੈਂ ਇਸ ਚੀਜ਼ ਤੋਂ ਪੂਰਾ ਅਵੇਅਰ ਹੈਗਾ ਆ, ਪਰ ਕਰ ਕੁਛ ਨੀ ਸਕਦੇ ਆਪਾਂ, ਯਾਨੀ ਕਿ ਗੱਲ ਇਹ ਆ ਵੀ ਆਪਣੇ ਹੱਥ ਦੇ ਵਿੱਚ ਕੁਛ ਵੀ ਹੈ ਨੀ ਗਾ, ਆਪਾਂ ਤਾਂ ਸਿਰਫ ਇੱਕ ਵੋਟ ਪਾਉਂਦੇ ਆ ਵੀ ਚਲੋ ਯਾਰ ਬਿਹਤਰ ਹੀ ਆ ਵੀ ਆਹ ਐਤਕੀ ਇਹਨਾਂ ਨੇ ਗੰਦ ਪਾਤਾ ਅਗਲੀ ਵਾਰੀ ਇਹਨਾਂ ਨੂੰ ਲੈ ਆਓ, ਪਰ ਕੰਮ ਉਹ ਵੀ ਉਹੀ ਕਰਦੇ ਆ। ਹੱਲ ਕੀ ਹੈਗਾ ਇਸ ਚੀਜ਼ ਦਾ? ਆਪਾਂ ਜੇ ਮਾੜਾ ਜਿਹਾ ਇਹ ਦੱਸ ਸਕੋ ਵੀ ਆਪਾਂ ਨੂੰ ਕਰਨਾ ਕੀ ਚਾਹੀਦਾ ਆ, ਪਬਲਿਕ ਨੂੰ ਕੀ ਕਰਨਾ ਚਾਹੀਦਾ ਆ, ਉਹ ਜ਼ਰੂਰ ਦੱਸੋ ਭਾਜੀ। ਬਾਕੀ ਆਹ ਜੋ ਤੁਸੀਂ ਦੱਸ ਰਹੇ ਆ ਅਮੇਜ਼ਿੰਗ ਆ, ਕੋਈ ਵੀ ਬੰਦਾ ਇਸ ਟੌਪਿਕ ਦੇ ਉੱਪਰ ਇੰਨਾ ਖੁੱਲ ਕੇ ਨਹੀਂ ਦੱਸਦਾ। ਥੈਂਕ ਯੂ ਵੈਰੀ ਮੱਚ ਭਾਜੀ।
ਬਹੁਤ ਮਿਹਰਬਾਨੀ ਹਰਵਿੰਦਰ ਸਾਹਿਬ ਮੇਰੇ, ਜੇ ਮੈਂ ਗਲਤ ਨਾ ਹੋਵਾਂ ਤਾਂ ਤੁਹਾਡਾ ਨਾਮ ਮੇਰੇ ਕੋਲ ਹਰਵਿੰਦਰ ਹੀ ਆਇਆ। ਤੇ ਸਾਲ ਸਾਹਿਬ ਪਹਿਲਾਂ ਤੁਸੀਂ ਟਿੱਪਣੀ ਕਰੋਗੇ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਦਾ, ਮੈਂ ਪਰਸੋਂ ਹੀ ਇਹ ਗੱਲ ਬੋਲੀ ਸੀਗੀ। ਸੋ ਅਮੈਰੀਕਨ ਐਂਥਰੋਪੋਲੋਜਿਸਟ ਨੇ, ਮੈਂ ਉਹਨਾਂ ਨੂੰ ਬਹੁਤ ਵਾਰ ਕੋਟ ਕਰਦਾ ਹੁੰਦਾ, ਮਾਰਗਰੈਟ ਮੀਡ, ਤੇ ਮਾਰਗਰੈਟ ਮੀਡ ਦੀ ਕੱਲ ਪਰਸੋਂ ਮੈਂ ਕੋਟੇਸ਼ਨ ਇੱਕ ਸਾਂਝੀ ਕੀਤੀ ਸੀ ਇਸੇ ਮੰਚ ਤੋਂ। ਉਹ ਕਹਿੰਦੇ, ਨੈਵਰ ਡਾਊਟ ਦੈਟ ਅ ਸਮਾਲ ਗਰੁੱਪ ਆਫ ਥੋਟਫੁਲ ਕਮਿਟਡ ਸਿਟੀਜ਼ਨਸ ਕੈਨ ਚੇਂਜ ਦਾ ਵਰਲਡ। ਇਨਡੀਡ ਇਟ ਇਜ਼ ਦੀ ਓਨਲੀ ਥਿੰਗ ਦੈਟ ਐਵਰ ਹੈਜ਼। ਕਹਿੰਦੇ ਕਦੇ ਵੀ ਇਸ ਗੱਲ ਨੂੰ ਲੈ ਕੇ ਬੇਯਕੀਨੇ ਨਾ ਹੋਇਓ, ਤੇ ਕਿ ਥੋੜੀ ਗਿਣਤੀ ਚ ਕਿ ਚੰਦ ਗਿਣਤੀ ਦੇ ਲੋਕ ਜਿਹੜੇ ਥੋਟਫੁਲ ਨੇ ਤੇ ਕਮਿਟਡ ਨੇ ਆਪਣੀ ਗੱਲ ਚ, ਪ੍ਰਤੀਬੱਧ ਨੇ, ਉਹ ਕੀ ਕਰ ਦੇਣਗੇ, ਉਹ ਦੁਨੀਆਂ ਚ ਕੀ ਤਬਦੀਲੀ ਲਿਆਉਣਗੇ। ਭਾਜੀ ਹਰਵਿੰਦਰ ਜੀ, ਬਹੁਤ ਥੋੜੇ ਲੋਕਾਂ ਦੀ ਲੋੜ ਹੈ, ਪਹਿਲਾਂ ਤਾਂ ਸਾਨੂੰ ਗਿਣਤੀ ਦੀ ਲੋੜ ਨਹੀਂ, ਵੀ ਜਸਟ ਨੀਡ ਅ ਹੈਂਡਫੁਲ ਆਫ ਥੋਟਫੁਲ ਕਮਿਟਡ ਸਿਟੀਜ਼ਨਸ। ਤੇ ਹੁਣ ਤੱਕ ਜੇ ਕਿਸੇ ਨੇ ਚੇਂਜ ਕੀਤਾ ਤਾਂ ਇਹਨਾਂ ਨੇ ਕੀਤਾ। ਪੰਜ ਪਿਆਰੇ ਹੀ ਉੱਠ ਕੇ ਖੜੇ ਹੋਏ ਸੀਗੇ ਤੇ ਖਾਲਸਾ ਪੰਥ ਕਿੱਥੇ ਤੱਕ ਲੱਗਿਆ। ਜੇ ਮੈਂ ਪੰਜਾਬ ਤੇ ਸਿੱਖ ਇਤਿਹਾਸ ਚੋਂ ਐਗਜ਼ਾਮਪਲ ਚੱਕਾਂ, ਦੁਨੀਆਂ ਵਿੱਚ ਹਮੇਸ਼ਾ ਬਹੁਤ ਥੋੜੇ ਲੋਕਾਂ ਨੇ ਕੰਮ ਕੀਤਾ। ਹਾਂਜੀ ਸਾਲ ਸਾਹਿਬ,
ਹਾਂਜੀ ਆਪਾਂ ਆਪਣਾ ਇਹ ਥੋਟ ਫਿਨਿਸ਼ ਕਰ ਲਈ, ਫਿਰ ਆਪੇ ਵੀ ਜਵਾਬ ਦਿੰਦੇ।
ਹਾਂਜੀ ਹਾਂਜੀ।
ਅੱਛਾ, ਜਦੋਂ ਇਹ ਫੇਲ ਹੋ ਗਿਆ ਗ੍ਰੇਟ ਡਿਪਰੈਸ਼ਨ ਆਫ 1929 ਦੇ ਵਿੱਚੋਂ, ਫਿਰ ਇੱਕ ਤਾਂ ਇਹਨਾਂ ਨੂੰ ਸੌਣ ਲੱਗ ਗਿਆ ਕੌਮਨਿਜ਼ਮ ਸੋਸ਼ਲਿਜ਼ਮ ਦਾ। ਉਹ ਤਾਂ ਕਹਿਣ, ਉਹ ਤਾਂ ਇਹ ਕਹਿੰਦੇ ਸੀਗੇ ਕੌਮਨਿਜ਼ਮ ਸੋਸ਼ਲਿਜ਼ਮ ਵਾਲੇ ਕਿ ਇਹ ਸਟੇਟ ਤਾਂ ਕੈਪੀਟਲਿਜ਼ਮ ਨੂੰ ਸਪੋਰਟ ਕਰਦੀ ਹੈ, ਅਸੀਂ ਤਾਂ ਇਹਦਾ ਜੂੜੇ ਵੱਢ ਦੇਣਾ, ਅਸੀਂ ਤਾਂ ਇਹ ਰੱਖਣੀ ਨੀ। ਫਿਰ ਇਹਨਾਂ ਨੂੰ ਲੱਗਿਆ ਕਿ ਸਾਨੂੰ ਇਹ ਚੇਂਜ ਕਰਨਾ ਪੈਣਾ, ਐਡਮ ਸਮਿਥ ਤੇ ਡੇਵਿਡ ਰਿਕਾਰਡੋ ਦਾ ਜਿਹੜਾ ਕਲਾਸੀਕਲ ਲਿਬਰਲਾਈਜੇਸ਼ਨ ਆ, ਇਹ ਤੋਂ ਆਪਾਂ ਥੋੜਾ ਜਿਹਾ ਦੂਰ ਜਾ ਕੇ ਇੱਕ ਪੋਜ਼ਿਟਿਵ ਕੈਪੀਟਲਿਜ਼ਮ ਲਿਆ ਕੇ ਆਈਏ, ਜਿਹੜਾ ਜੋਨ ਮੇਰਾਡ ਕੀਨਜ਼ ਲੈ ਕੇ ਆਇਆ ਸੀਗਾ ਉਹਨਾਂ ਦਿਨਾਂ ਦੇ ਵਿੱਚ। ਉਹਦੀ ਗੱਲਬਾਤ ਸੁਣੀ, ਫਿਰ ਉਹ ਕਹਿੰਦਾ ਸੀ ਕਿ ਵੈਲਫੇਅਰ ਸਟੇਟ ਬਣਾਈ ਜਾਵੇ, ਜਿਹ ਚੋਂ ਆਪਾਂ ਅੱਜ ਦੀ ਗੱਲ ਆਪਣੀ ਨਿਕਲਦੀ ਹੈ ਕਿ ਇਹ ਸਾਰਾ ਕੁਛ ਵੈਲਫੇਅਰ ਸਟੇਟ ਜਿਹੜਾ ਸੀਗਾ ਕਿ ਪਬਲਿਕ ਇਨਫਰਾਸਟ੍ਰਕਚਰ ਬਣਾਓ, ਪਬਲਿਕ ਜਿਹੜੀ ਆ ਉਹ ਤੇ ਟੈਕਸ ਲਾਓ, ਰਿਚ ਬੰਦਿਆਂ ਤੇ ਟੈਕਸ ਲਾਓ, ਉਹ ਫੰਡ ਇਕੱਠੇ ਕਰਕੇ ਤਾਂ ਹੀ ਸਾਡੀ ਗਵਰਨਮੈਂਟ ਚੱਲੂਗੀ। ਉਹਨਾਂ ਨੇ ਬਹੁਤ ਕੁਛ ਬਣਾਇਆ ਪਬਲਿਕ ਦੇ ਵਿੱਚ, ਪਰ ਬਾਅਦ ਦੇ ਵਿੱਚ ਇਹ ਇੱਕ ਫਿਰ ਗੋਲਡ ਦਾ ਵੀ ਇਹਨਾਂ ਨੇ ਬਣਾਇਆ ਯੂਨਾਈਟਿਡ ਸਟੇਟ ਦੇ ਵਿੱਚ, $35 ਔਂਸ ਨੂੰ ਗੋਲਡ ਰੱਖਿਆ ਕਿ ਜਿਹੜਾ ਮਨੀ ਐਕਸਚੇਂਜ ਨੋਟ ਛਾਪਣੇ ਨੀ ਹੈਗੇ ਬਹੁਤੇ ਗੋਲਡ ਦੇ ਮੁਤਾਬਕ ਛਾਪੋ, ਜਿਵੇਂ ਹੁਣ ਆਪਾਂ ਗੱਲ ਕਰੀ ਸੀ ਮਹੀਨਾ ਪਹਿਲਾਂ ਕਿ GDP ਦੇ ਮੁਤਾਬਕ ਨੋਟ ਛਾਪਣੇ ਚਾਹੀਦੇ, ਹੁਣ ਤਾਂ ਅੰਨੇ ਵਾਹ ਛਾਪ ਰਹੇ ਨੇ, ਉਹ ਤਾਂ ਇਨਫਲੇਸ਼ਨ ਕ੍ਰੀਏਟ ਕਰੂਗੀ। ਹੈਨੀ ਆਓ, ਫਿਰ ਉਹ 1944 ਦੇ ਵਿੱਚ ਕੀਨਿਜ਼ਮ ਇੱਕ ਇਕਨੋਮਿਕ ਥਿਊਰੀ ਬਣੀ ਪੋਜ਼ਿਟਿਵ ਲਿਬਰਲਿਜ਼ਮ ਦੀ, ਉਹਦੇ ਵਿੱਚ ਫਿਰ ਉਹਨਾਂ ਨੇ ਇਹ ਇੱਕ ਨੀਂਹ ਪੱਥਰ ਰੱਖਿਆ ਵਰਲਡ ਬੈਂਕ ਦਾ, IMF ਦਾ ਵਗੈਰਾ, ਤੇ ਇੱਕ ਗਾਟ ਬਣਾਇਆ GATT ਜਿਹੜਾ ਬਾਅਦ ਦੇ ਵਿੱਚ ਵਰਲਡ ਟ੍ਰੇਡ ਆਰਗਨਾਈਜੇਸ਼ਨ, ਗੈਟ ਸੀਗੀ ਜਨਰਲ ਅਗਰੀਮੈਂਟ ਔਨ ਟੈਰਫ ਐਂਡ ਟ੍ਰੇਡ, ਬਾਅਦ ਦੇ ਵਿੱਚ ਇਸ ਵੇਲੇ 1971 ਵਿੱਚ ਇਹੀ ਜਿਹੜੇ ਓਲਡ ਐਡਮ ਸਮਿਥ ਤੇ ਰਿਕਾਰਡੋ ਦੇ ਕਲਾਸੀਕਲ ਲਿਬਰਲਾਈਜੇਸ਼ਨ, ਇਹ 15-20 ਸਾਲ ਚੁੱਪ ਬੈਠੇ, ਪਰ ਇਹ ਚੁੱਪ ਨਹੀਂ ਬੈਠੇ, ਇਹਨਾਂ ਨੇ 1971 ਦੇ ਵਿੱਚ ਇਹਨੂੰ ਖਰੀਦ ਲਿਆ, ਜਿਹੜਾ ਨਿਕਸਨ ਸੀਗਾ ਇਹਦੀ ਗਵਰਨਮੈਂਟ ਸੀ ਯੂਨਾਈਟਿਡ ਸਟੇਟ ਦੇ ਵਿੱਚ, ਇਹਨਾਂ ਨੇ ਜੀ ਇਹਦਾ ਵੀ ਕੀਰਤਨ ਸੋਹਲਾ ਪੜਤਾ ਕੀਨਿਜ਼ਮ ਦਾ, ਨਿਊ ਲਿਬਰਲਿਜ਼ਮ 1973 ਚਿਲੀ ਤੋਂ ਸ਼ੁਰੂ ਹੋਇਆ। ਇਸ ਵੇਲੇ ਨਿਊ ਲਿਬਰਲਿਜ਼ਮ ਦੇ ਦੌਰਾਨ ਇਹਦੇ ਵਿੱਚ ਮਾਰਗਰਟ ਥੈਚਰ ਤੇ ਰੋਨਲਡ ਰੇਗਨ ਨੇ ਬਹੁਤ ਰੋਲ ਪਲੇ ਕੀਤਾ ਕਿ ਚੱਕ ਦਿਓ ਘੜੇ ਤੋਂ ਕੌਲਾ, ਡੀ ਰੈਗੂਲੇਸ਼ਨ ਕਰ ਦਿਓ, ਰਿਚ ਟੈਕਸ ਲਾਉਣ ਦੀ ਕੋਈ ਲੋੜ ਨੀ, ਗਰੀਬਾਂ ਦੇ ਟੈਕਸ ਲਾਓ, ਵੈਲਫੇਅਰ ਸਟੇਟ ਖਤਮ ਕਰ ਦਿਓ, ਕੋਈ ਲੋੜ ਨਹੀਂ ਇਹਦੀ, ਫ੍ਰੀ ਐਜੂਕੇਸ਼ਨ ਦੀ, ਹੈਲਥ ਕੇਅਰ ਦੀ, ਇਨਫਰਾਸਟ੍ਰਕਚਰ ਸਾਰਾ ਚੱਕ ਕੇ ਪ੍ਰਾਈਵੇਟ ਕਰ ਦਿਓ। ਇਹ ਇਸ ਵੇਲੇ ਇਹ ਜਿਹੜਾ ਨਵਾਂ P3 ਹੈ, ਇਹ ਨਿਊ ਲਿਬਰਲਸ ਵਾਲਿਆਂ ਦੀ ਇਹ ਕਾਰਡ ਆ, ਇਹ ਮੋਰ ਡੇਂਜਰਸ, ਇਹ ਕਰੋਨੀ ਕੈਪੀਟਲਿਜ਼ਮ, ਮੈਂ ਤਾਂ ਇਹਨੂੰ ਕਹੂੰਗਾ ਕਿ ਇਹ ਥੋੜੇ ਜਿਹੇ ਬੰਦੇ ਨੇ ਜਿਹੜੇ ਇਹ ਕੰਟਰੋਲ ਕਰ ਰਹੇ ਨੇ, ਸਾਰੀਆਂ ਏਜੰਸੀਆਂ ਚਾਹੇ ਵਰਲਡ ਬੈਂਕ ਹੋਵੇ, ਚਾਹੇ IMF ਜਾਂ ਵਰਲਡ ਟ੍ਰੇਡ ਆਰਗਨਾਈਜੇਸ਼ਨ, ਇਹ ਸਾਰਿਆਂ ਤੇ ਇਹਨਾਂ ਦੇ ਬੰਦਿਆਂ ਦਾ ਇਸ ਵੇਲੇ ਕਬਜ਼ਾ ਆ। ਇਹਨਾਂ ਨੇ ਕੀ ਕੀਤਾ ਆ, ਇਹ ਜਿਹੜੇ ਡਿਵੈਲਪਿੰਗ ਕੰਟਰੀ ਲੋਨ ਦਿੰਦੇ ਉਹਦੀ ਇੱਕ ਕੰਡੀਸ਼ਨ ਹੈਗੀ, ਉਹਦਾ ਨਾਂ ਰੱਖਿਆ ਜੀ ਸਟਰਕਚਰਲ ਐਡਜਸਟਮੈਂਟ ਪ੍ਰੋਗਰਾਮ। ਲੋਨ ਦੀ ਕੰਡੀਸ਼ਨ ਹੈ ਉਹ ਸਟਰਕਚਰਲ ਐਡਜਸਟਮੈਂਟ ਪ੍ਰੋਗਰਾਮ ਦੇ ਵਿੱਚ ਕਿ ਬਾਈ ਲੋਨ ਤੈਨੂੰ ਤਾਂ ਮਿਲਣਾ, ਆਹ ਸਾਡੀਆਂ ਸ਼ਰਤਾਂ ਆਹ ਮੰਨੇਗਾ, ਪ੍ਰਾਈਵੇਟ ਕਰ ਸਾਰਿਆਂ ਨੂੰ, ਕਿਸੇ ਬੰਦੇ ਨੂੰ ਰੋਟੀ ਦੇਣ ਦੀ ਲੋੜ ਨਹੀਂ, ਕੋਈ ਇੰਡੀਆ ਦੇ ਵਿੱਚ ਇੱਕ ਰੁਪਈਏ ਦਾ ਕਿਲੋ ਚੌਲ ਦੇਣ ਦੀ ਲੋੜ ਨਹੀਂ, ਜੇ ਭੁੱਖੇ ਮਰਦੇ ਮਰੋ ਇਹ ਸਾਡੀ ਪ੍ਰੋਬਲਮ ਨਹੀਂ ਹੈ, ਸਾਨੂੰ ਤਾਂ ਜੀ ਪ੍ਰੋਫਿਟ ਐਂਡ ਪ੍ਰੋਫਿਟ ਚਾਹੀਦਾ। ਹੁਣ ਜਿਹੜੀ ਜਿਹੜਾ USAID ਜਿਹਦੀ ਆਪਾਂ ਗੱਲ, ਯੂਨਾਈਟਡ ਸਟੇਟ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਜਾਂ ਇੰਟਰਨੈਸ਼ਨਲ ਰਿਸਰਚ ਦਾ ਕੰਮ ਕਰ ਰਹੀ ਹੈ, ਇਹਨਾਂ ਦਾ ਜਿਹੜਾ ਖੇਤੀ ਕਾਨੂੰਨ ਵੀ ਇਹਨਾਂ ਨੇ ਬਣਾਏ ਸੀ, ਤਿੰਨਾਂ ਨੇ, ਤਿੰਨ ਖੇਤੀ ਕਾਨੂੰਨ ਇਹਨਾਂ ਨੇ ਬਣਾਏ ਸੀ, ਇਹਨਾਂ ਦੀ ਦੇਣ ਹੈ। ਹੁਣ ਸ੍ਰੀਲੰਕਾ ਇਸ ਵੇਲੇ ਬੈਂਕਰਪਟ ਹੋ ਗਿਆ, ਉਹਨੂੰ IFM ਚਲਾ ਰਹੀ ਹੈ, ਉੱਥੇ ਵੀ ਇਹੀ ਕੁਛ ਹੋ ਰਿਹਾ। ਹੁਣ ਪਾਕਿਸਤਾਨ ਵੀ ਥੋੜੇ ਦਿਨਾਂ ਦਾ ਮਹਿਮਾਨ ਹੈ, ਉਹ ਵੀ ਇਹਨਾਂ ਦੀ ਭੇਟ ਚੜਨ ਜਾ ਰਿਹਾ, ਚੜ ਗਿਆ ਔਰ ਇਮਰਾਨ ਖਾਨ ਚੱਕ ਕੇ ਜੇਲ੍ਹ ਦੇ ਦਿੱਤਾ, ਉਹ ਤਾਂ ਹੀ ਮੈਂ ਕਹਿੰਦਾ ਸੀ ਪਾਕਿਸਤਾਨ ਦਾ ਵੀ ਬੁਰਾ ਹਾਲ ਹੈ ਉੱਥੇ। ਸੋ ਹਾਂਜੀ, ਬਾਕੀ ਜਿਹੜੀ ਗੱਲ ਕਰਦੇ ਆ ਆਪਣੇ ਕਾਲਰ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਉਹ ਕਹਿੰਦੇ ਜੀ ਅਸੀਂ ਬੇਬਸ ਨਹੀਂ, ਬੇਬਸ ਕੈਲਗਰੀ ਦੇ ਵਿੱਚ ਇੱਕ ਹੋਇਆ, ਇੱਕ ਲੈਬ ਸਿਸਟਮ ਨੂੰ ਪ੍ਰਾਈਵੇਟ ਕੀਤਾ ਸਾਡੀ ਜਿਹੜੀ ਸਮਿਥ ਬਣੀ ਹੈ, ਉਹ ਉਹਦੇ ਵਿੱਚ ਹਾਂਜੀ ਉਹਨੇ ਇੱਕ ਚੱਕ ਇੱਕ ਪ੍ਰਾਈਵੇਟ ਡਾਇਨਾਲਾਈਜ਼ ਨੂੰ ਦੇ ਦਿੱਤਾ। ਹੁਣ ਲੋਕਾਂ ਨੇ ਬਲੱਡ ਟੈਸਟ ਕਰਾਉਣੇ ਆ, ਉੱਥੇ ਲੰਮੀਆਂ ਲੰਮੀਆਂ ਲਾਈਨਾਂ ਲੱਗਣ ਲੱਗ ਗਈਆਂ, ਉਹ ਲਾਈਨਾਂ ਇੰਨੀਆਂ ਲੰਮੀਆਂ ਹੋ ਗਈਆਂ ਕਿ ਜੇ ਅਪਾਇੰਟਮੈਂਟ ਕਰਾਉਣੇ ਆ ਦੋ ਦੋ ਮਹੀਨੇ ਦੀ, ਲੋਕ ਖੜੇ ਹੋ ਗਏ, ਲੋਕ ਪਿੱਟਣ ਲੱਗ ਗਏ, ਉਹ ਉਹਨਾਂ ਨੂੰ ਰਿਵਰਸ ਕਰਨਾ ਪਿਆ ਉਹ ਡਿਸੀਜਨ, ਕਹਿੰਦੇ ਜੀ ਸੋਰੀ ਉਹ ਤਾਂ ਇੱਕ ਰੈੱਡ ਫਲੈਗ ਸੀਗਾ, ਜੇ ਉਹ ਤੂੰ ਪਹਿਲਾਂ ਤਾਂ ਉਹਨੂੰ ਪ੍ਰਮੋਟ ਕਰਦੇ, ਹੁਣ ਜਦੋਂ ਲੋਕ ਖੜੇ ਹੋ ਗਏ ਤਾਂ ਤੂੰ ਉਹਨੂੰ ਰੈੱਡ ਫਲੈਗ ਦੱਸ ਰਹੀ ਹੈ। ਤੇ ਹੁਣ ਉਹ ਕਹਿੰਦੇ ਜੀ ਇਸ ਸਾਲ ਦੇ ਸ਼ੁਰੂ ਦੇ ਵਿੱਚ, ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਅਸੀਂ ਉਹ ਇਹ ਜਿਹੜੀ ਹੈਗੀ ਸਾਡੀ ਪਬਲਿਕ ਆਪਣੀ ਹੈਲਥ ਕੇਅਰ ਜਿਹੜੀ ਹੈਗੀ ਆ, ਕੀ ਨਾਂ ਉਹਦਾ, ਵਾਟਐਵਰ ਉਹਦਾ ਨਾਮ ਮੈਨੂੰ ਭੁੱਲ ਜਾਂਦਾ, ਉਹਨੂੰ ਅਸੀਂ ਬੈਕ ਦੇ ਰਹੇ। ਓਨਟੇਰੀਓ ਦੀ ਆਪਾਂ ਨੈਕਸਟ ਟਾਈਮ ਗੱਲ ਕਰਾਂਗੇ ਕਿ ਜਿਹੜੇ ਓਨਟੇਰੀਓ ਹਾਈਡਰੋ ਨੂੰ ਕਿੱਦਾਂ ਕੈਥਲਿਨ ਵਿਲ ਨੇ ਪਹਿਲਾਂ ਸੱਤਿਆਨਾਸ਼ ਕੀਤਾ, ਹਾਈਵੇ ਨੂੰ ਪ੍ਰਾਈਵੇਟ ਕੀਤਾ, ਉਹਦੀ ਆਪਾਂ ਨੈਕਸਟ ਟਾਈਮ ਡਿਟੇਲ ਦੇ ਵਿੱਚ ਥੋੜੀ ਜਿਹੀ ਗੱਲ ਕਰਾਂਗੇ। ਤਾਂ ਹੀ ਆਪਾਂ ਨੂੰ ਦੇਖੋ ਇਹਦਾ ਇੱਕੋ ਹੀ ਕਾਰਨ ਹੈ, ਪਹਿਲਾਂ ਅਵੇਅਰਨੈਸ ਹੋਵੇ ਇਹਦੀ ਲੋਕਾਂ ਨੂੰ, ਜੇ 1% ਵੀ ਲੋਕ ਅਵੇਅਰ ਨੇ ਉਹ ਇਕੱਠੇ ਹੋ ਕੇ ਦੂਜਿਆਂ ਦੋ ਨੂੰ ਦੱਸਣਗੇ, ਚਾਰ ਨੂੰ ਦੱਸਣਗੇ, ਲੋਕ ਸੜਕਾਂ ਤੇ ਆ ਗਏ, ਇਹ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਹੋਊਗਾ, ਉਹ ਹੌਲੀ ਹੌਲੀ ਜੇ ਲੋਕ ਨਗਰ ਕੀਰਤਨ ਤੇ ਜਾ ਸਕਦੇ ਆ, ਦਿਵਾਲੀਆਂ ਤੇ ਪਟਾਕੇ ਚਲਾਦੇ, ਕਿਉਂ ਨੀ ਇੱਥੇ ਇਕੱਠੇ ਹੋ ਸਕਦੇ? ਮੈਂ ਨੀ ਕਹਿੰਦਾ ਤੁਹਾਨੂੰ ਨਗਰ ਕੀਰਤਨਾਂ ਤੇ ਨਹੀਂ ਜਾਣਾ, ਜਾਓ ਦਿਵਾਲੀਆਂ ਮਨਾਓ, ਪਰ ਇਹ ਤੁਹਾਡੀ ਜੇਬਾਂ ਦੇ ਡਾਕੂ ਨੇ, ਤੁਹਾਡੀਆਂ ਜੇਬਾਂ ਕੱਟ ਰਹੇ, ਇਹਦੇ ਵਾਸਤੇ ਵੀ ਤੁਹਾਨੂੰ ਅਵੇਅਰ ਹੋਣਾ ਚਾਹੀਦਾ।
ਦੇਖੋ ਸਲ ਸਾਹਿਬ, ਜਿਹੜੇ ਤੁਸੀਂ ਦੋ ਚਾਰ ਗੱਲਾਂ ਕਹੀ ਆ, ਇਹੀ ਜੀ ਗੱਲ ਮੈਂ ਕਹਿਣੀ ਸੀ ਕਿ ਸਾਡੇ ਕੋਲ ਬਹੁਤ ਪੈਸਾ ਵੀ ਆ ਲੋਕਾਂ ਕੋਲੇ। ਮੈਂ ਆਏ ਸਾਲ ਦੇਖਿਆ ਆਪਣੇ ਯਾਰਾਂ ਦੋਸਤਾਂ ਦੇ, ਜੋ ਮੇਰਾ ਆਪਣਾ ਸਰਕਲ ਸੀ ਕੈਲਗਰੀ ਕੈਨੇਡਾ ਦੇ ਵਿੱਚ, ਉਹ $500-700 ਸਾਲਾਨਾ ਉਹਨਾਂ ਦਾ ਹਰੇਕ ਆਮ ਘਰ ਦਾ, ਜ਼ਿਆਦਾਤਰ ਫਿਲਮਾਂ ਤੇ ਗਾਉਣ ਵਾਲਿਆਂ ਦਾ ਖਰਚਾ, ਮੋਟ ਬੇਸਿਕ ਖਰਚਾ ਦੱਸ ਰਿਹਾ, ਘੱਟ ਤੋਂ ਘੱਟ ਜਿੰਨੇ ਕੁ ਮੈਨੂੰ ਲੋਕ ਜਾਣਦੇ ਸੀਗੇ ਉਹਨਾਂ ਚੋਂ, ਉਹ $500 ਦੀਆਂ ਐਵੀਂ ਜੇ ਕਿਸਮ ਦੀਆਂ ਫਿਲਮਾਂ ਤੇ ਐਵੀਂ ਜੇ ਕਿਸਮ ਦੇ ਗਾਇਕਾਂ ਤੇ ਪੈਸਾ ਤੇ ਸਮਾਂ ਦੇ ਦਿੰਦੇ ਆ। 3 ਘੰਟਿਆਂ ਦਾ ਇੱਕ ਪ੍ਰੋਗਰਾਮ ਜਾਂ 2.5 ਘੰਟੇ ਦੀ ਫਿਲਮ, ਇੰਨੀ ਦੇਰ ਚ ਤਾਂ ਵਰਲਡ ਇਕੋਨਮੀ ਦਾ ਇੱਕ ਵੱਡਾ ਚੈਪਟਰ ਕਲੀਅਰ ਕੀਤਾ ਜਾ ਸਕਦਾ, ਤੇ ਵੱਟੇ ਚ ਅਗਲਾ ਪੈਸੇ ਵੀ ਨਹੀਂ ਮੰਗ ਰਿਹਾ। ਗੱਲ ਸ਼ੌਕ ਪੈਦਾ ਕਰਨ ਦੀ ਆ, ਗੱਲ ਆਪਣੀ ਤਕਦੀਰ ਬਦਲਣ ਦੀ ਆ, ਨਾ ਗਿਣਤੀ ਦਾ ਫਰਕ ਹੈ। ਇਹ ਰੋਜ਼ ਸਰਵੇ ਕਰਦੇ ਆ, ਵੱਡਾ ਮੈਚ ਲੱਗਦਾ ਜਦੋਂ, ਉਦੋਂ ਇਹਨਾਂ ਨੇ ਭੀੜ ਅਸੀਂ ਦੇਖਦੇ ਹਾਂ ਬੜੇ ਲੋਕ ਗਏ, ਉਹ ਸਿਰਫ ਇਹੀ ਦੇਖਣਾ ਚਾਹੁੰਦੇ ਹੁੰਦੇ, ਬਾਰ ਬਾਰ ਟੈਸਟ ਕਰਦੇ ਆ, ਐਵਰੀ ਸੈਟਰਡੇ ਸੰਡੇ ਫਰਾਈਡੇ ਨਾਈਟ ਨੂੰ ਟੈਸਟ ਕਰਦੇ ਆ ਕਿ ਲੋਕ ਆਪਣੀ ਫਰਸਟ੍ਰੇਸ਼ਨ ਮਿਟਾਉਣ ਲਈ ਕਰਦੇ ਕੀ ਨਹੀਂ। ਗੇਮਾਂ ਦੇਖਦੇ ਆ, ਮੈਂ ਕਹਿੰਦਾ ਗੇਮਾਂ ਦੇਖੋ ਪਰ ਜਾਗਰਤ ਹੋ ਕੇ ਦੇਖੋ। ਮੈਂ ਕਹਿੰਦਾ ਜੇ ਤੁਸੀਂ ਡਿਸਕੋ ਜਾਣਾ, ਕਲੱਬਾਂ ਚ ਜਾਣਾ, 2:30-3 ਵਜੇ ਆਉਣਾ, ਜਾ ਆਓ, ਪਰ ਦਿਮਾਗੀ ਤੌਰ ਤੇ ਚੇਤਨ ਰਹੋ, ਆਪਣੀ ਲਾਈਫ ਦਾ ਫੋਕਸ ਖਰਾਬ ਨਾ ਕਰੋ। ਮੈਂ ਕਿਸੇ ਖੇਡ ਦੇ ਖਿਲਾਫ ਨਹੀਂ, ਗੀਤ ਸੰਗੀਤ ਦੇ ਖਿਲਾਫ ਨਹੀਂ, ਰੋਵਿੰਗ ਐਸ਼ ਕਰੋ, ਪਰ ਜਦੋਂ ਤੁਹਾਨੂੰ ਜ਼ਿੰਦਗੀ ਦਾ ਫੈਸਲਾ ਕਰਨਾ ਪਵੇ ਨਾ, ਉਦੋਂ ਸਿਰਫ ਤੇ ਸਿਰਫ ਕਿਸੇ ਮਨੋਰੰਜਨਵਾਦੀ ਦੇ ਪਿੱਛੇ ਨਾ ਲੱਗ ਦਿਓ। ਅਸੀਂ ਤਾਂ ਬਹੁਤ ਆਮ ਆਦਮੀ ਨੂੰ ਜ਼ਿੰਦਗੀ ਦੇ ਵਿੱਚ ਜੇ 10 ਮਿੰਟ ਵੀ ਕਿਤੇ ਸੋਚ ਕੇ ਇਹ ਫੈਸਲਾ ਕਰ ਲਵੇ ਕਿ ਇਹ ਸੀਰੀਅਸ ਟੌਪਿਕਸ ਨੇ, ਇਹਨਾਂ ਨੂੰ ਮੈਂ ਬੋਰ ਨਹੀਂ ਕਹਿਣਾ ਕਦੇ, ਬਸ ਇੰਨੇ ਚ ਲੜਾਈ ਜਿੱਤ ਜਾਣੀ ਆ। ਤੇ ਜੇ ਕਿਤੇ ਇੱਕ ਅੱਧਾ ਤੁਸੀਂ ਮੈਚ ਨਾ ਦੇਖਣ ਗਏ, ਜੇ ਸੁਣ ਪੈ ਗਈ ਤੇ ਮੈਂ ਤੁਹਾਨੂੰ ਦੱਸਦਾ, ਅੱਧੇ ਨੇ ਤਾਂ ਅਸਤੀਫੇ ਦੇ ਕੇ ਭੱਜ ਜਾਣਾ ਵੀ ਇਹ ਗਾਉਣ ਵਾਲਾ ਆਇਆ ਸੀ ਯਾਰ, ਕੈਲਗਰੀ ਚ ਕਿਸੇ ਨੇ ਟਿਕਟ ਨਹੀਂ ਲਈ, ਕਿਤੇ ਲੋਕ ਜਾਗਰਤ ਤਾਂ ਨਹੀਂ ਹੋ ਗਏ? ਇੰਨਾ ਹੀ ਡਰ ਆ ਉਹਨਾਂ ਨੂੰ, ਜਿੱਦੇ ਜਾ ਕੇ ਉਹਦੇ ਦੌੜ ਜਾਣਗੇ।
ਹੈਂਡਫੁੱਲ ਲੋਕ ਨੇ, 1% ਦੇ ਉਹ ਜਿਹੜਾ 1% ਆਫ ਦੈਟ 1% ਕੰਟਰੋਲ ਐਵਰੀਥਿੰਗ। ਗਾਜ਼ਾ ਦੇ ਵਿੱਚ ਜੈਨੋਸਾਈਡ ਹੋ ਰਿਹਾ, ਕੋਈ ਨੀ ਬੋਲਦਾ, ਕਿਉਂਕਿ ਪਾਵਰ ਜਿਹੜੀ ਹੈ ਉਹ ਸਾਰੇ ਮਗਰਮੱਛ ਕੰਟਰੋਲ ਕਰਕੇ ਬੈਠੇ ਨੇ, ਉਹਦੇ ਢਿੱਡ ਕਦੇ ਨੀ ਭਰਦੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਨੂੰ ਸਿਰਾਂ ਦੇ ਨਾਲ ਬਿਠਾਓ, ਇਹਨਾਂ ਨੂੰ ਸੱਦੋ, ਇਹਨਾਂ ਨੂੰ ਇਹ ਲੁਟੇਰਿਆਂ ਦੇ ਭਾਈਵਾਲ ਨੇ, ਜੇ ਹੁਣ ਤੁਸੀਂ ਇਹਨਾਂ ਨੂੰ ਕਹਿ ਜਾ ਇਹ ਦੋ ਦੋ ਤਿੰਨ ਤਿੰਨ ਲੱਖ ਡਾਲਰ ਕਮਾ ਰਹੇ ਨੇ, ਕਰਦੇ ਕੀ ਆ ਮੈਨੂੰ ਦੱਸੋ, ਇੱਕ ਨਵੇਂ ਕਿਉਂਕਿ ਇਹਨਾਂ ਕੋਲ ਪਾਵਰ ਕੋਈ ਨੀ ਹੈ ਇਸ ਵੇਲੇ, ਜੇ ਕੈਨੇਡਾ ਨੂੰ ਕੋਈ ਰਨ ਕਰ ਰਿਹਾ ਲਿਬਰਲ ਗੌਰਮੈਂਟ ਦੀ, ਟਰੂਡੋ ਨੀ ਕਰ ਰਿਹਾ, ਟਰੂਡੋ ਦਾ ਇੱਕ ਟੀਚਰ ਹੈ, ਟਰੂਡੋ ਨੂੰ ਕੀ ਪਤਾ ਕਿ ਆਈ ਐਫ ਐਮ ਕਿਵੇਂ ਕੰਮ ਕਰਦੀ, ਇਹ ਕ੍ਰਿਸਟੀਆ ਫਰੀਲੈਂਡ ਨੂੰ ਪਤਾ, ਕ੍ਰਿਸਟੀਆ ਫਰੀਲੈਂਡ ਬਹੁਤ ਹੀ ਸ਼ਾਤਰ ਜਨਾਨੀ ਹੈ, ਇਹ ਸਟੇਟ ਡਿਪਾਰਟਮੈਂਟ ਦੇ ਇਨਫਲੂਐਂਸ ਦੇ ਥੱਲੇ ਹੈ, ਇਹਦੇ ਤੁਸੀਂ ਕਿਤੇ ਰਿਪੋਰਟਾਂ ਪਾ ਲਓ ਇਨਵਾਇਰਮੈਂਟ ਤੇ, ਜੋ ਇਹ ਸਪੀਚਾਂ ਦਿੰਦੀ ਜਾ ਕੇ ਬਾਹਰ ਕਿਸੇ ਕੰਟਰੀ ਦੇ ਵਿੱਚ, ਤੁਹਾਨੂੰ ਲੱਗਦਾ ਕਿ ਜੇ ਮੈਂ ਇਹਨੂੰ ਘੇਰ ਕੇ ਇਹਨੂੰ ਪੁੱਛਾਂ ਬੀਬੀ ਇਹ ਤੂੰ ਜਿਹੜੀਆਂ ਗੱਲਾਂ ਕਰ ਰਹੀ ਇਹ ਜੋ ਤੂੰ ਪ੍ਰੀਚ ਕਰ ਰਹੀ ਬਿਲਕੁਲ ਉਹਦੇ ਉਲਟ ਨੇ,
ਬਿਲਕੁਲ ਤੇ ਸਲ ਸਾਹਿਬ ਹੁਣ ਹੋ ਗਿਆ ਜੀ ਸਮਾਂ, ਤੇ ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਵੀਕ ਵੀ ਵਿਲ ਕੰਟੀਨਿਊ, ਅੱਜ ਸਾਡਾ ਬਿਲਕੁਲ ਆਖਰੀ ਟਾਈਮ ਤੇ ਆ ਗਿਆ ਆਪਾਂ ਹੁਣ, ਤੇ ਸਾਨੂੰ ਗੱਲਬਾਤ ਸਮਾਪਤ ਕਰਨੀ ਪੈਣੀ ਹੈ ਜੀ,
ਥੈਂਕ ਯੂ ਵੈਰੀ ਮੱਚ,
ਥੈਂਕ ਯੂ ਵੈਰੀ ਮੱਚ ਸਾਲ ਸਾਹਿਬ, ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ 10-12 ਸਾਲ ਤੋਂ 10 ਸਾਲਾਂ ਤੋਂ ਸਾਲ ਸਾਹਿਬ ਨੂੰ ਜਾਣਦਾ, ਤੇ ਮੈਂ ਇਹ ਗੱਲ ਕਹਿ ਸਕਦਾ ਜਿੰਨੀ ਕੁ ਮੰਤਰੀਆਂ ਨੇ ਤਨਖਾਹ ਲਈ ਹੈ ਇਹਨਾਂ ਨੇ ਕਦੇ $1 ਨੀ ਕਿਸੇ ਤੋਂ ਚਾਰਜ ਕੀਤਾ, ਤੇ ਆਪਣੀਆਂ ਗੱਲਾਂ ਖੁਲਦਲੀ ਨਾਲ ਸਾਫ 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 ਗੋਈ ਨਾਲ ਕਹਿ ਜਾਂਦੇ ਨੇ, ਤੇ ਪੱਤਰਕਾਰੀ ਦੇ ਤੌਰ ਤੇ ਮੇਰਾ ਵੀ ਜੀ ਕਰਦਾ ਹੁੰਦਾ ਕਿ ਮੈਂ ਵਿੱਚ ਨੂੰ ਕਦੇ ਟੋਕਦਾ, ਪਰ ਮੈਂ ਫਰਾਖ ਦੇ ਲਈ ਨੂੰ ਸਲਾਮ ਕਰਦਾ ਹੋਇਆ ਇਹਨਾਂ ਦਾ ਪ੍ਰੋਗਰਾਮ ਇਸੇ ਤਰਜ਼ ਤੇ ਚਲਾਉਂਦਾ ਰਹਿੰਦਾ ਜੀ, ਪ੍ਰੋਗਰਾਮ ਸੁਣਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਮੇਰੇ ਕੋਲ ਹੁਣ ਕੋਈ ਬਹੁਤਾ ਸਮਾਂ ਨਹੀਂ ਬਚਿਆ ਗੱਲਬਾਤ ਕਰਨ ਦਾ, ਤੇ ਨੰਬਰ ਸੈਂਡ ਕਰਿਓ ਜੀ ਮੈਨੂੰ, ਤੇ ਜੇਕਰ ਤੁਸੀਂ ਸਟੂਡੀਓ ਦਾ ਸਾਡਾ ਨੰਬਰ ਹੈਗਾ ਜੀ 416-620-1778, ਇਹਦੇ ਤੇ ਸੰਪਰਕ ਕਰਕੇ ਤੁਸੀਂ ਸਾਡਾ, ਜੇਕਰ ਸਟੈਟਿਕ ਆਵਾਜ਼ ਆਉਂਦੀ ਹੋਵੇ ਤੇ ਤੁਹਾਨੂੰ ਕੁਝ ਦਿੱਕਤ ਆਉਂਦੀਆਂ ਹੋਣ ਪ੍ਰੋਗਰਾਮ ਸੁਣਨ ਚ, ਤੇ ਇਥੋਂ ਤੁਹਾਨੂੰ ਸਾਡੇ ਸਟੂਡੀਓ ਦੇ ਲਿਸਨ ਲਾਈਵ ਦੇ ਡਾਇਲ ਇਨ ਨੰਬਰ ਵੀ ਪ੍ਰਾਪਤ ਹੋ ਜਾਣਗੇ, ਤੇ ਜੇਕਰ ਤੁਸੀਂ ਪ੍ਰੋਗਰਾਮ ਸੁਣਨਾ ਹੋਵੇ ਸਾਡੀ ਵੈਬਸਾਈਟ ਤੇ ਜਾ ਕੇ ਵੀ ਸੁਣ ਸਕਦੇ ਹੋ, 647-8279-00 ਸਾਡੇ ਸਟੂਡੀਓ ਸਾਡਾ ਸਿੱਧਾ ਲਿਸਨ ਲਾਈਵ ਨੰਬਰ ਹੈ ਜੀ 6478-7249-00, ਤੇ ਇਸ ਨੰਬਰ ਨਾਲ ਤੁਸੀਂ ਸਿੱਧਾ ਪ੍ਰੋਗਰਾਮ ਸੌਖਾ ਆਪਣੇ ਮੋਬਾਈਲ ਫੋਨ ਦੇ ਉੱਤੇ ਵੀ ਸੁਣ ਸਕਦੇ ਹੋ। ਅੱਜ ਦੇ ਪ੍ਰੋਗਰਾਮ ਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਮੇਰਾ ਆਪਣਾ ਸੈੱਲ ਨੰਬਰ 7802437033 780-243-7033, ਮੇਰਾ ਸੈੱਲ ਫੋਨ ਨੰਬਰ ਹੈ, ਤੁਸੀਂ ਮੇਰੇ ਨਾਲ ਸਿੱਧਾ ਵੀ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਚ ਸ਼ਾਮਲ ਹੋਣ ਲਈ, ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਯਾਕਟੇਲ ਕੋਟੇਲ ਸਟੋਰ ਤੋਂ ਲੁੱਟ ਖੋਹ ਕਰਨ ਵਾਲੇ 3 ਸ਼ੱਕੀਆਂ ਦੀ ਹੈ ਪਾਲ। ਅਸ਼ਾਵਾ ਦੀ ਇੱਕ ਔਰਤ ਨੇ ਕਥਿਤ ਤੌਰ ਤੇ ਮੌਰਗੇਜ ਦੇ ਲਈ ਪੈਸੇ ਉਧਾਰ ਲਏ ਤੇ ਉਸ ਤੋਂ ਬਾਅਦ ਵਰਤਿਆ ਉਸ ਨੂੰ ਕ੍ਰਿਪਟੋ ਘੁਟਾਲੇ ਚ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਚ ਵੀਰਵਾਰ ਨੂੰ 2-5 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ। ਬਰਲਿੰਗਟਨ ਵਿਚ ਅੱਗ ਕਾਰਨ ਤਬਾਹ ਹੋਏ ਘਰਾਂ ਦੇ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ ਪੁਲਿਸ। 2 ਗੱਡੀਆਂ ਦੀ ਟੱਕਰ ਦੇ ਵਿਚ ਇਕ ਵਿਅਕਤੀ ਹਲਾਕ। ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਪੁਲਿਸ ਦੇ ਵੱਲੋਂ 3 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕਥਿਤ ਤੌਰ ਤੇ ਯਾਕਟੇਲ ਮਾਲ ਵਿਖੇ ਕੋਟੀਅਰ ਦੇ ਡਿਸਪਲੇ ਦੇ ਕੇਸਾਂ ਨੂੰ ਤੋੜਿਆ ਅਤੇ ਅਣਦੱਸੀਆਂ ਚੀਜ਼ਾਂ ਚੋਰੀ ਕੀਤੀਆਂ। ਇਹ ਘਟਨਾ ਰਾਤ 8:50 ਤੋਂ ਠੀਕ ਪਹਿਲਾਂ ਵਾਪਰੀ। ਕਿਸੇ ਦੇ ਵੀ ਸੱਟ ਲੱਗਣ ਦੀ ਕੋਈ ਰਿਪੋਰਟ ਨਹੀਂ ਮਿਲੀ ਤੇ ਚੋਰੀ ਹੋਈ ਚੀਜ਼ਾਂ ਦੀ ਕੀਮਤ ਵੀ ਤੁਰੰਤ ਪੁਲਿਸ ਵੱਲੋਂ ਹਜੇ ਜਾਰੀ ਨਹੀਂ ਕੀਤੀ ਗਈ। ਹੁਣ 3 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦਰਹਾਮ ਪੁਲਿਸ ਨੇ ਕਿਹਾ ਕਿ ਓਸ਼ਾਵਾ ਦੀ ਇਕ ਔਰਤ ਨੇ ਕਈ ਵਿਅਕਤੀਆਂ ਤੋਂ ਪੈਸੇ ਉਧਾਰ ਲਏ ਇਹ ਕਹਿ ਕੇ ਕਿ ਉਸਨੇ ਗਿਰਵੀ ਰੱਖਣੇ ਹੈ, ਪਰ ਇਸ ਦੀ ਬਜਾਏ ਇਹ ਪੈਸੇ ਉਸਨੇ ਕ੍ਰਿਪਟੋ ਕਰੰਸੀ ਘੁਟਾਲੇ ਦੇ ਵਿਚ ਵਰਤੋਂ ਵਿਚ ਲਿਆਂਦੇ। ਮੰਗਲਵਾਰ ਨੂੰ ਪੁਲਿਸ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਓਸ਼ਾਵਾ ਤੋਂ ਇਕ ਔਰਤ ਜੋ ਕਿ 25 ਸਾਲਾਂ ਦੀ ਦੱਸੀ ਜਾ ਰਹੀ ਹੈ ਤੇ ਨਾਮ ਉਸਦਾ ਫਾਤਿਮਾ ਇਮਰਾਨ ਹੈ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦਾ ਦੋਸ਼ ਹੈ ਕਿ ਫਾਤਿਮਾ ਦੇ ਵੱਲੋਂ ਕੁਝ ਲੋਕਾਂ ਤੋਂ ਪੈਸੇ ਉਧਾਰ ਮੰਗੇ ਗਏ ਸਨ ਤੇ ਉਸ ਤੋਂ ਬਾਅਦ ਉਸ ਰਕਮ ਦਾ ਕ੍ਰਿਪਟੋ ਕਰੰਸੀ ਘੁਟਾਲੇ ਦੇ ਵਿਚ ਉਪਯੋਗ ਕੀਤਾ ਗਿਆ ਸੀ। ਰਕਮ ਕਿੰਨੀ ਸੀ ਇਸ ਬਾਰੇ ਹਜੇ ਤੱਕ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਕੈਨੇਡਾ ਦੀ ਵਿੱਤੀ ਇੰਟੈਲ ਏਜੰਸੀ ਦਾ ਕਹਿਣਾ ਹੈ ਕਿ ਕ੍ਰਿਪਟੋ ਕਰੰਸੀ ਵਰਤਣ ਦੀਆਂ ਅਪਰਾਧਕ ਘਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ। ਇਮਰਾਨ ਨੇ $5,000 ਤੋਂ ਵੀ ਵਾਧੀ ਧੋਖਾਧੜੀ ਦੇ ਦੋਸ਼ ਉਸ ਉੱਤੇ ਲੱਗੇ ਨੇ। ਉਧਰ ਟੋਰਾਂਟੋ ਦੇ ਵਿਚ ਇਸ ਹਫ਼ਤੇ ਦੇ ਅੰਤ ਚ ਪਹਿਲੀ ਬਰਫ਼ ਦੇਖੀ ਜਾ ਰਹੀ ਹੈ। ਐਨਵਾਇਰਮੈਂਟਲ ਕੈਨੇਡਾ ਦੇ ਅਨੁਸਾਰ ਬੁੱਧਵਾਰ ਤੋਂ ਵੀਰਵਾਰ ਤੱਕ ਪੂਰੇ ਪ੍ਰਾਂਤ ਦੇ ਵਿਚ ਬਰਫ਼ ਫੈਲ ਜਾਵੇਗੀ ਜਿਸ ਨਾਲ ਦੱਖਣੀ ਅਤੇ ਉੱਤਰ ਪੂਰਬੀ ਓਨਟਾਰੀਓ ਦੇ ਕੁਝ ਹਿੱਸਿਆਂ ਦੇ ਵਿਚ ਬਰਫ਼ ਆਏਗੀ। ਬੁੱਧਵਾਰ ਨੂੰ 1 ਡਿਗਰੀ ਸੈਲਸੀਅਸ ਦੇ ਨਾਲ ਮੁੱਖ ਤੌਰ ਤੇ ਬੱਦਲ ਛਾਏ ਰਹਿਣਗੇ। ਅੱਧੀ ਰਾਤ ਤੋਂ ਠੀਕ ਪਹਿਲਾਂ ਬਰਫ਼ ਖਿਸਕਣੀ ਸ਼ੁਰੂ ਹੋ ਜਾਵੇਗੀ। CP24 ਦੇ ਮੌਸਮ ਵਿਗਿਆਨੀ ਕ੍ਰਿਸ ਪੋਟਰ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਇਕ ਤੇਜ਼ ਮੂਵਿੰਗ ਸਿਸਟਮ ਦੀ ਇਕ ਲਹਿਰ ਵਿਚ ਸ਼ਾਮਲ ਹੋ ਜਾਂਦੇ ਹਾਂ ਜੋ ਸਾਨੂੰ ਹਲਕੀ ਬਰਫ਼ ਦੇ ਕੁਝ ਦੌਰ ਪ੍ਰਦਾਨ ਕਰੇਗੀ, ਨਾ ਕਿ ਭਾਰੀ ਬਰਫ਼ਬਾਰੀ। ਇਹ ਸਿਰਫ ਡਾਊਨਟਾਊਨ ਕੋਰ ਦੇ ਵਿਚ ਧੂੜ ਸੁੱਟਣ ਅਤੇ ਉੱਤਰ ਵੱਲ ਯਾਨੀ ਕਿ ਨਾਰਥ ਵੱਲ ਦੇ ਏਰੀਏ ਦੇ ਵਿਚ 1 ਜਾਂ 2 ਸੈਂਟੀਮੀਟਰ ਦੇ ਹੀ ਬਰਾਬਰ ਹੋਵੇਗਾ। ਪੋਟਰ ਨੇ ਅੱਗੇ ਕਿਹਾ ਕਿ ਵੀਰਵਾਰ ਸਵੇਰ ਨੂੰ ਬਰਫ਼ ਕੁਝ ਖਿੰਡੇ ਹੋਏ ਹਲਕੇ ਝੱਖੜਾਂ ਵਾਂਗ ਘਟ ਜਾਵੇਗੀ। ਵੀਰਵਾਰ ਨੂੰ ਟੋਰਾਂਟੋ ਵਿਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਕੈਨੇਡਾ ਦੇ ਵਿਚ ਗਰੋਸਰੀ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨੀ ਚੜੀਆਂ ਹੋਈਆਂ ਨੇ। ਉਤੋਂ ਨਵੇਂ ਬੇਬੀ ਫਾਰਮੂਲੇ ਦੀਆਂ ਵੱਧਦੀਆਂ ਕੀਮਤਾਂ ਨੇ ਨਵੇਂ ਬਣੇ ਮਾਤਾ ਪਿਤਾ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਨੇ। ਬੇਬੀ ਫਾਰਮੂਲਾ ਨੂੰ ਅਮਰੀਕਾ ਦੇ ਵਿਚ ਤਿਆਰ ਕੀਤਾ ਜਾਂਦਾ ਹੈ ਤੇ ਉਤਪਾਦਕਾਂ ਦੇ ਵੱਲੋਂ ਇਸ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਐ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਪੇਸ਼ ਕੀਤੇ ਡਾਟਾ ਦੇ ਅਨੁਸਾਰ ਸਤੰਬਰ 2022 ਤੇ ਸਤੰਬਰ 2023 ਦੇ ਦਰਮਿਆਨ ਬੇਬੀ ਫਾਰਮੂਲਾ ਦੀਆਂ ਕੀਮਤਾਂ ਦੇ ਵਿਚ 20% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਐ। ਜਿੱਥੇ ਪਹਿਲਾਂ ਇਕ ਕੰਟੇਨਰ ਦੀ ਕੀਮਤ $31 ਹੁੰਦੀ ਸੀ, ਉਥੇ ਹੀ ਹੁਣ $38 ਤੋਂ ਵੀ ਵੱਧ ਇਕ ਕੰਟੇਨਰ ਦੀ ਕੀਮਤ ਹੋ ਚੁੱਕੀ ਹੈ। ਮਾਰਚ 2022 ਵਿਚ ਆਮ ਗਰੋਸਰੀ ਸਟੋਰ ਵਿਚ ਔਸਤ ਫੂਡ ਪ੍ਰੋਡਕਟ ਦੀ ਕੀਮਤ ਤੋਂ ਬੇਬੀ ਫਾਰਮੂਲੇ ਦੀ ਕੀਮਤ 5 ਗੁਣਾ ਵੱਧ ਦਰਜ ਕੀਤੀ ਗਈ ਹੈ। ਇਕ ਬਿਆਨ ਵਿਚ ਹੈਲਥ ਕੈਨੇਡਾ ਨੇ ਇਹ ਸਵੀਕਾਰ ਕੀਤਾ ਕਿ ਬੇਬੀ ਫਾਰਮੂਲੇ ਦੇ ਘਰੇਲੂ ਉਤਪਾਦਨ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਦੇ ਨਾਲ ਸਪਲਾਈ ਵਿਚ ਕੋਈ ਵਿਘਨ ਨਹੀਂ ਪਵੇਗਾ। ਹੈਲਥ ਕੈਨੇਡਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਅਜਿਹੀਆਂ ਕੰਪਨੀਆਂ ਨਾਲ ਕੰਮ ਕਰ ਰਹੇ ਨੇ ਜਿਹੜੀ ਕੈਨੇਡਾ ਦੇ ਵਿਚ ਇਹ ਫਾਰਮੂਲਾ ਤਿਆਰ ਕਰਨ ਵਿਚ ਦਿਲਚਸਪੀ ਰੱਖਦੀਆਂ ਨੇ। ਮੰਗਲਵਾਰ ਦੁਪਹਿਰ ਨੂੰ ਸਕਾਰਬਰੋ ਦੇ ਵਿਚ 2 ਗੱਡੀਆਂ ਦਰਮਿਆਨ ਹੋਈ ਟੱਕਰ ਵਿਚ 1 ਵਿਅਕਤੀ ਦੀ ਮੌਤ ਹੋ ਗਈ ਤੇ ਇਸ ਗੱਲ ਦੀ ਪੁਸ਼ਟੀ ਟੋਰਾਂਟੋ ਪੁਲਿਸ ਵੱਲੋਂ ਕੀਤੀ ਗਈ। ਇਹ ਹਾਦਸਾ ਰਾਤ 1:15 ਦੇ ਨੇੜੇ ਤੇੜੇ ਐਲਸਮੇਅਰ ਅਤੇ ਮੈਕੋਵਨ ਰੋਡਸ ਉਤੇ ਵਾਪਰਿਆ। ਪੁਲਿਸ ਨੇ ਦਸਿਆ ਕਿ 1 ਵਿਅਕਤੀ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਬਾਅਦ ਵਿਚ ਉਸ ਨੂੰ ਮ੍ਰਿਤਕ ਵੀ ਐਲਾਨ ਕਰ ਦਿੱਤਾ ਗਿਆ। ਇਸ ਹਾਦਸੇ ਤੋਂ ਬਾਅਦ ਨੇੜਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਡਰਾਈਵਰਾਂ ਨੂੰ ਬਦਲਵੇਂ ਰੂਟ ਅਪਣਾਉਣ ਦੀ ਵੀ ਸਲਾਹ ਦਿੱਤੀ ਗਈ ਸੀ ਕਿਉਂਕਿ ਇਸ ਇਲਾਕੇ ਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਸੀ ਤੇ ਹਾਦਸੇ ਦੇ ਕਾਰਨਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਯਾਕਟਿਲ ਕੋਟੀਅਰ ਸਟੋਰ ਤੋਂ ਲੁੱਟ ਖੋਹ ਕਰਨ ਵਾਲੇ 3 ਸ਼ੱਕੀਆਂ ਦੀ ਹੈ ਪਾਲ। ਅਸ਼ਾਵਾ ਦੀ ਇਕ ਔਰਤ ਨੇ ਕਥਿਤ ਤੌਰ ਤੇ ਮੌਰਗੇਜ ਦੇ ਲਈ ਪੈਸੇ ਉਧਾਰ ਲਏ ਤੇ ਉਸ ਤੋਂ ਬਾਅਦ ਵਰਤਿਆ ਉਸ ਨੂੰ ਕ੍ਰਿਪਟੋ ਘੁਟਾਲੇ ਚ। ਦੱਖਣੀ ਓਨਟਾਰੀਓ ਦੇ ਕੁਝ ਹਿੱਸਿਆਂ ਚ ਵੀਰਵਾਰ ਨੂੰ 2 ਤੋਂ 5 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ। ਬਰਲਿੰਗਟਨ ਵਿਚ ਅੱਗ ਕਾਰਨ ਤਬਾਹ ਹੋਏ ਘਰਾਂ ਦੇ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ ਪੁਲਿਸ। 2 ਗੱਡੀਆਂ ਦੀ ਟੱਕਰ ਦੇ ਵਿਚ 1 ਵਿਅਕਤੀ ਹਲਾਕ। ਇਸ ਬੁਲਟਨ ਦੇ ਨਾਲ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ, ਧੰਨਵਾਦ।
ਇਫ ਦ ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨਾਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $487,990 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
Good news for holiday season shoppers. Liza Cosmetics is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ